ਵਾਰ ਚਾਲਵੀਂ ਪੌੜੀ 16 ਵਿੱਚ ਅੰਮ੍ਰਿਤ ਬਚਨ ਉਚਾਰਨ ਕਰਦਿਆਂ ਹੋਇਆਂ ਅਕਾਲ ਪੁਰਖ ਪਰਮਾਤਮਾ ਨੂੰ ਮਹਾਨ, ਬੇਅੰਤ, ਅਪਰੰਪਰ ਅਤੇ ਅਪਰ ਅਪਾਰ ਫੁਰਮਾਨ ਕਰਦਿਆਂ ਹੋਇਆਂ ਕਹਿ ਰਹੇ ਨੇ ਕਿ ਉਸ ਦਾ ਕੋਈ ਵੀ ਅੰਤ ਨਹੀਂ ਪਾਇਆ ਜਾ ਸਕਦਾ, ਉਸ ਦੀ ਕੁਦਰਤ ਦਾ ਹੀ ਅੰਤ ਨਹੀਂ ਪਾਇਆ ਜਾ ਸਕਦਾ। ਕਾਦਰ ਕਿਤਨਾ ਮਹਾਨ ਹੈ, ਪਰਮੇਸ਼ੁਰ ਕਿਤਨਾ ਕੁ ਬੇਅੰਤ ਹੈ, ਪਾਵਨ ਬਚਨ ਫੁਰਮਾਨ ਕਰ ਰਹੇ ਨੇ। ਇੱਕ ਕਵਾਓ ਅਮਾਓ ਜਿਸ ਕੇਵਡ ਵੱਡੇ ਦੀ ਵਡਿਆਈ, ਓਅੰਕਾਰ ਆਕਾਰ ਜਿਸ ਤਿਸ ਦਾ ਅੰਤ ਨਾ ਕੋ ਉਪਾਈ, ਅੱਧਾ ਸਾਹ ਅਥਾਹ ਜਿਸ ਵੱਡੀ ਆਰ ਜਾ ਗਣਤ ਨਾ ਆਈ, ਕੁਦਰਤ ਕੀਮ ਨਾ ਜਾਣੀਐ ਕਾਦਰ ਅਲੱਖ ਨਾ ਲਖਿਆ ਜਾਈ, ਦਾਤ ਨਾ ਕੀਮ ਨਾ ਰਾਤ ਦੇਹੁ ਬੇਸ਼ੁਮਾਰ ਦਾਤਾਰ ਖੁਦਾਈ, ਅਬ ਗਤ ਗਤ ਅਨਾਥ ਨਾਥ ਅਕਥ ਕਥਾ ਨੇਤ ਨੇਤ ਅਲਾਈ, ਆਦ ਪੁਰਖ ਆਦੇਸ਼ ਕਰਾਈ, ਆਦ ਪੁਰਖ ਆਦੇਸ਼ ਕਰਾਈ। ਜਿਹੜਾ ਨਿਰੰਕਾਰ ਪਰਮਾਤਮਾ ਸਦੀਵੀ ਕਾਲ ਵਾਸਤੇ ਅਟਲ ਹੈ, ਜਿਸ ਨੂੰ ਇਹਨਾਂ ਬਚਨਾਂ 'ਚ ਸ਼੍ਰੀ ਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਆਦਿ ਪੁਰਖ ਸ਼ਬਦ ਵਰਤਦੇ ਨੇ, ਉਸ ਨੂੰ ਅਸੀਂ ਨਮਸਕਾਰ ਕਰਦੇ ਹਾਂ ਜਿਹੜਾ ਆਦਿ ਤੋਂ ਹੈ, ਸ਼ੁਰੂ ਤੋਂ ਹੈ, ਜਦੋਂ ਸੰਸਾਰ ਨਹੀਂ ਵੀ ਸੀ ਬਣਿਆ, ਜਿਹੜਾ ਉਸ ਵੇਲੇ ਵੀ ਸੀ, ਸੰਸਾਰ ਬਣਨ ਵੇਲੇ ਯੁੱਗਾਂ ਦੀ ਸ਼ੁਰੂਆਤ ਹੋਈ, ਉਸ ਵੇਲੇ ਵੀ ਸੀ, ਅੱਜ ਵੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਦੀਵੀ ਕਾਲ ਵਾਸਤੇ ਰਹੇਗਾ। ਜਦੋਂ ਸਾਰੇ ਦਾ ਸਾਰਾ ਸੰਸਾਰ ਨਹੀਂ ਸੀ ਪੈਦਾ ਕੀਤਾ ਉਸਨੇ, ਉਹ ਤਾਂ ਵੀ ਸਦੀਵੀ ਸੀ, ਅਵਿਨਾਸ਼ੀ ਸੀ। ਜਦੋਂ ਸਾਰੇ ਦਾ ਸਾਰਾ ਸੰਸਾਰ ਬਿਨ ਸਜਾਏਗਾ, ਉਹ ਤਾਂ ਵੀ ਹੋਏਗਾ। ਜਿਸ ਨੂੰ ਧੰਨ ਗੁਰੂ ਨਾਨਕ ਦੇਵ ਸ਼ਹਿਨਸ਼ਾਹ ਜੀ ਨੇ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ ਦੁਆਰਾ ਫੁਰਮਾਨ ਕੀਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਅੰਮ੍ਰਿਤ ਬਚਨ ਨੇ ਇੱਕ ਕਵਾਓ ਅਮਾਓ ਜਿਸ ਕੇਵਡ ਵੱਡੇ ਦੀ ਵਡਿਆਈ, ਜਿਸ ਨਿਰੰਕਾਰ ਪਰਮਾਤਮਾ ਦਾ ਇੱਕ ਹੀ ਕਵਾਓ, ਕਵਾਓ ਦਾ ਅਰਥ ਹੈ ਉਸ ਦਾ ਵਾਕ, ਕਵਾਓ ਦਾ ਅਰਥ ਹੈ ਪਰਮਾਤਮਾ ਦਾ ਸ਼ਬਦ, ਕਵਾਓ ਦਾ ਅਰਥ ਹੈ ਪਰਮਾਤਮਾ ਦਾ ਬੋਲ। ਪਰਮੇਸ਼ੁਰ ਦਾ ਇੱਕ ਹੀ ਕਵਾਓ ਜਿਹੜਾ ਉਹ ਅਮਾਓ ਹੈ, ਅਮਾਓ ਦਾ ਅਰਥ ਹੁੰਦਾ ਜਿਹੜਾ ਮਿਣਿਆ ਨਾ ਜਾ ਸਕੇ। ਇੱਕ ਕਵਾਓ ਅਮਾਓ ਜਿਸ, ਜਿਸ ਪਰਮਾਤਮਾ ਦਾ, ਅਕਾਲ ਪੁਰਖ ਵਾਹਿਗੁਰੂ ਦਾ ਇੱਕ ਵਾਕ ਹੀ ਮਿਣਿਆ ਤੋਲਿਆ ਨਹੀਂ ਜਾ ਸਕਦਾ। ਕਹਿਣ ਲੱਗੇ ਕੇਵਡ ਵੱਡੇ ਦੀ ਵਡਿਆਈ, ਉਸ ਵੱਡੇ ਪਰਮਾਤਮਾ ਦੀ ਵਡਿਆਈ ਕਿੰਨੀ ਕੁ ਵੱਡੀ ਆਖੀਏ, ਜਿਸ ਦਾ ਇੱਕ ਵਾਕ ਵੀ ਅਮਿਣਵਾਂ ਹੈ, ਅਤੋਲਵਾਂ ਹੈ, ਨਹੀਂ ਵਰਣਨ ਕੀਤਾ ਜਾ ਸਕਦਾ ਉਸਦਾ। ਆ ਸਾਰੇ ਦਾ ਸਾਰਾ ਸੰਸਾਰ ਜਗਤ, ਕਰੋੜਾਂ ਬ੍ਰਹਿਮੰਡ, ਕਰੋੜਾਂ ਸੂਰਜ, ਚੰਦਰਮੇ, ਤਾਰੇ, ਧਰਤੀਆਂ ਅਤੇ ਕਰੋੜਾਂ ਜੀਵ ਨਿਰੰਕਾਰ ਪਰਮੇਸ਼ਰ ਨੇ 84 ਲੱਖ ਜੂਨਾਂ ਵਿੱਚ ਪੈਦਾ ਕਰ ਦਿੱਤੇ ਇੱਕ ਵਾਕ ਦੁਆਰਾ, ਆਪਣੇ ਇੱਕ ਸ਼ਬਦ ਦੁਆਰਾ। ਤੇ ਜੇ ਇੱਕ ਸ਼ਬਦ ਵਿੱਚ ਇਤਨੀ ਸਮਰੱਥਾ ਹੈ ਉਸਦੇ, ਤੇ ਸਾਰੇ ਦੇ ਸਾਰੇ ਪਰਮਾਤਮਾ ਦੀ ਵਡਿਆਈ ਭਾਈ ਗੁਰਦਾਸ ਜੀ ਫੁਰਮਾਨ ਕਰਦੇ ਹਨ, ਕਿੰਨੀ ਕੁ ਵਰਣਨ ਕਰੀਏ, ਭਾਵ ਕਿਤਨਾ ਕੁ ਬਿਆਨ ਕਰੀਏ ਉਸਨੂੰ। ਓਅੰਕਾਰ ਆਕਾਰ ਜਿਸ ਇਸ ਦਾ ਅੰਤ ਨਾ ਕੋ ਉਪਾਈ, ਉਸ ਓਅੰਕਾਰ ਭਾਵ ਅਕਾਲ ਪੁਰਖ ਪਰਮੇਸ਼ਰ ਜਿਸ ਦਾ ਅੰਤ ਤੇ ਪਾਰਾਵਾਰ ਹੀ ਕੋਈ ਨਹੀਂ ਹੈ, ਉਸ ਓਅੰਕਾਰ ਜਿਸ ਦਾ ਰੂਪ, ਚਿਹਨ, ਚੱਕਰ ਵਰਣਨ ਹੀ ਨਹੀਂ ਕੀਤਾ ਜਾ ਸਕਦਾ, ਜਿਸ ਦੇ ਆਦਿ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ ਕਿ ਉਹ ਕਦੋਂ ਤੋਂ ਹੈ, ਉਸ ਦਾ ਅੰਤ ਕੌਣ ਪਾ ਸਕਦਾ। ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਾ ਹਿਨ ਜਿਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਗੇ, ਕੋਈ ਉਹਦੇ ਬਾਰੇ ਕਹਿ ਹੀ ਨਹੀਂ ਸਕਦਾ, ਕਿਸੇ 'ਚ ਸਮਰੱਥਾ ਹੀ ਨਹੀਂ। ਅਚਲ ਮੂਰਤ ਅਨਪਉ ਪ੍ਰਕਾਸ਼ ਅਮਤੋਜ ਕਹਿਜੈ, ਅਮਤੋਜ ਸ਼ਬਦ ਬਣਿਆ ਅਮਿਤ, ਓਜ ਜਿਸ ਦਾ ਅਰਥ ਹੈ ਤੋਲਣ ਤੋਂ ਬਾਹਰਾ ਹੈ। ਅਮਿਤ ਓਜ ਉਸਦਾ ਬਲ ਇੰਨਾ ਹੈ ਜਿਹੜਾ ਤੋਲਿਆ ਹੀ ਨਹੀਂ ਜਾ ਸਕਦਾ, ਮਿਣਿਆ ਹੀ ਨਹੀਂ ਜਾ ਸਕਦਾ, ਵਰਣਨ ਹੀ ਨਹੀਂ ਕੀਤਾ ਜਾ ਸਕਦਾ। ਕੋਟ ਇੰਦਰ ਇੰਦਰਾਨ, ਕਰੋੜਾਂ ਹੀ ਇੰਦਰ, ਆਪਾਂ ਇੱਕ ਇੰਦਰ ਦੇਵਤੇ ਦੀ ਬਾਤ ਪਾਉਣੇ ਗੱਲ ਕਰਦੇ ਹਾਂ, ਕਰੋੜਾਂ ਹੀ ਇੰਦਰ ਤੇ ਇੰਦਰ ਵਰਗੇ ਕਰੋੜਾਂ ਹੋਰ ਉਸ ਨਿਰੰਕਾਰ ਪਰਮੇਸ਼ਰ ਨੂੰ ਕਥਨ ਕਰ ਰਹੇ ਆ। ਉਹ ਸਾਰਿਆਂ ਸ਼ਾਹਾਂ ਦਾ ਸ਼ਾਹ ਹੈ, ਕਰੋੜਾਂ ਇੰਦਰ ਇਕੱਠੇ ਹੋ ਕੇ ਵੀ ਉਸ ਨਿਰੰਕਾਰ ਪਰਮੇਸ਼ਰ ਦੇ ਬਾਰੇ ਚ ਨਹੀਂ ਜਾਣ ਸਕਦੇ। ਉਹ ਕਿਤਨਾ ਵੱਡਾ ਸ਼ਾਹ, ਕਿਤਨਾ ਵੱਡਾ ਪਾਤਸ਼ਾਹ, ਕਿਤਨਾ ਵੱਡਾ ਸ਼ਹਿਨਸ਼ਾਹ ਹੈ। ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਣਿਜੈ, ਤਰਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ, ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਇਸ ਦਾ ਅੰਤ ਨਾ ਕੋਉ ਪਾਈ, ਉਸ ਨਿਰੰਕਾਰ ਪਰਮੇਸ਼ਰ ਦਾ ਕੋਈ ਵੀ ਅੰਤ ਪਾਰਾਵਾਰ ਨਹੀਂ ਪਾ ਸਕਦਾ। ਹੋਰ ਬੜੇ ਪਿਆਰੇ ਬਚਨ ਆਖੇ, ਅੱਧਾ ਸਾਹ ਅਥਾਹ ਜਿਸ ਵੱਡੀ ਆਰ ਜਾ ਗਣਤ ਨਾ ਆਈ। ਅੱਧਾ ਸਾਹ, ਜਿਸ ਪਰਮਾਤਮਾ ਦੇ ਆਪਾਂ ਅੱਧੇ ਸਾਹ ਦਾ ਵੀ ਵਰਣਨ ਕਰ ਸਕੀਏ, ਅੱਧਾ ਸਾਹ ਵੀ ਉਹਦਾ ਬਿਆਨ ਕਰਨ ਦੀ ਕੋਸ਼ਿਸ਼ ਕਰੀਏ ਕਿ ਕਿੰਨੀ ਸਮਰੱਥ ਆ। ਭਾਈ ਗੁਰਦਾਸ ਜੀ ਕਹਿੰਦੇ ਅਥਾਹ ਹੈ, ਜਿਸ ਦੀ ਥਾਹ ਨਹੀਂ ਪਾਈ ਜਾ ਸਕਦੀ। ਹਰਨ ਭਰਨ ਜਾਂ ਕਾ ਨੇਤਰ ਫੋਰ, ਜਿਸ ਕਾ ਮੰਤਰ ਨਾ ਜਾਣਿਆ ਹੋਰ। ਅੱਧਾ ਸਾਹ ਅਥਾਹੋ ਜਿਸ ਵੱਡੀ ਆਰ ਜਾ ਗਣਤ ਨਾ ਆਈ, ਉਸ ਦੀ ਵੱਡੀ ਆਰ ਜਾ ਦੀ ਕਿੰਨੀ ਕੁ ਗਿਣਤੀ ਕਰ ਲਈ, ਕੋਈ ਉਹਦੀ ਗਿਣਤੀ ਹੀ ਨਹੀਂ ਆ ਸਕਦੀ। ਭਾਵ ਹੁਣ ਖਿਆਲ ਕਰਿਓ, ਜਿਹੜੇ ਕੂੜੀ ਆਰਜਾ ਵਾਲੇ ਲੋਕ ਆ, ਆਰਜਾ ਦਾ ਅਰਥ ਹੁੰਦਾ ਉਮਰ, ਕੂੜੀ ਆਰਜਾ ਵਾਲੇ ਲੋਕ ਉਸ ਨਿਰੰਕਾਰ ਪਰਮਾਤਮਾ ਸੱਚੇ ਪ੍ਰਭੂ ਦੇ ਬਾਰੇ ਚ ਕੀ ਗਿਣਤੀ ਕਰ ਲੈਣਗੇ। ਇੱਕ ਬਿਨਸ ਜਾਣ ਵਾਲਾ ਇਨਸਾਨ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਬਾਰੇ ਚ ਕੀ ਦੱਸ ਸਕਦਾ। ਇੱਕ ਨਾਸ਼ਮਾਨ ਜਗਤ ਵਿੱਚ ਪੈਦਾ ਹੋਇਆ ਨਾਸ਼ ਹੋ ਜਾਣ ਵਾਲੇ ਸਰੀਰ ਵਾਲਾ ਇਨਸਾਨ ਉਸ ਅਵਿਨਾਸ਼ੀ ਪਰਮਾਤਮਾ ਦੇ ਬਾਰੇ ਚ ਕਿਤਨਾ ਕੁ ਬਿਆਨ ਕਰ ਲਏਗਾ। ਸਤਿਗੁਰੂ ਪਾਤਸ਼ਾਹ ਜੀ ਨੇ ਬਾਣੀ ਵਿੱਚ ਇੱਥੋਂ ਤੱਕ ਫਰਮਾਨ ਕੀਤਾ ਕਿ ਹਰਨ ਭਰਨ ਜਾਂ ਕਾ ਨੇਤਰ ਫੋਰ। ਨੇਤਰ ਫੋਰ ਦਾ ਭਾਵ ਹੈ ਅੱਖ ਚਮਕਣ ਜਿੰਨਾ ਸਮਾਂ, ਅੱਖ ਚਮਕਣ ਜਿਤਨੇ ਸਮੇਂ ਅੰਦਰ ਸਾਰੀ ਦੀ ਸਾਰੀ ਸ੍ਰਿਸ਼ਟੀ ਨੂੰ ਸਾਜ ਸਕਦਾ, ਇਤਨੇ ਸਮੇਂ ਅੰਦਰ ਹੀ ਸਾਰੀ ਦੀ ਸਾਰੀ ਸ੍ਰਿਸ਼ਟੀ ਨੂੰ ਗਰਕ ਕਰ ਸਕਦਾ। ਕੀ ਦੱਸੋਗੇ ਉਸ ਦੇ ਬਾਰੇ ਚ, ਹੋਰ ਕੀ ਵਰਣਨ ਕਰ ਦੇਵਾਂਗੇ ਉਸ ਨਿਰੰਕਾਰ ਪਰਮੇਸ਼ਰ ਦਾ। ਭਾਵ ਬਿਨਸ ਜਾਣ ਵਾਲੇ ਸੰਸਾਰ ਵਿੱਚ ਬਿਨਸਣਹਾਰ ਇਨਸਾਨ, ਨਾਸ਼ਮਾਨ ਸਰੀਰ ਵਾਲਾ ਮਨੁੱਖ ਹੈ ਜਿਹੜਾ, ਉਸ ਅਵਿਨਾਸੀ ਤੇ ਸੱਚੇ ਪਰਮਾਤਮਾ ਦੇ ਬਾਰੇ ਚ ਪੂਰਨ ਤੌਰ ਤੇ ਕੁਛ ਵੀ ਬਿਆਨ ਨਹੀਂ ਕਰ ਸਕਦਾ। ਕੁਦਰਤ ਕੀਮ ਨਾ ਜਾਣੀ ਹੈ, ਕਾਦਰ ਅਲੱਖ ਨਾ ਲਖਿਆ ਜਾਈ। ਉਸ ਪਰਮਾਤਮਾ ਦੀ ਜਿਹੜੀ ਰਚੀ ਹੋਈ ਕੁਦਰਤ ਆ, ਉਹਦੀ ਕੁਦਰਤ ਦੀ ਰਚਨਾ ਦੀ ਕੀਮਤ ਹੀ ਨਹੀਂ ਆਪਾਂ ਜਾਣ ਸਕਦੇ, ਕਾਦਰ ਦੇ ਬਾਰੇ ਚ ਆਪਾਂ ਕੀ ਜਾਣ ਲਵਾਂਗੇ। ਕਾਦਰ ਦਾ ਅਰਥ ਹੈ ਪਰਮਾਤਮਾ, ਕੁਦਰਤ ਦਾ ਅਰਥ ਹੈ ਉਹਦਾ ਰਚਿਆ ਹੋਇਆ ਸੰਸਾਰ ਜਗਤ। ਜਦੋਂ ਸਾਨੂੰ ਅਜੇ ਤੱਕ ਉਸ ਨਿਰੰਕਾਰ ਪਰਮੇਸ਼ਰ ਦੀ ਕੁਦਰਤ ਦੇ ਬਾਰੇ ਚ ਪੂਰਨ ਤੌਰ ਤੇ ਪਤਾ ਹੀ ਨਹੀਂ ਲੱਗ ਸਕਿਆ, ਉਸ ਦੀ ਕੁਦਰਤ ਦੀ ਹੀ ਕੀਮਤ ਨਹੀਂ ਜਾਣ ਸਕੇ ਆਪਾਂ, ਕਾਦਰ ਆਪ ਕਿੰਨਾ ਵਧੀਕ ਅਲੱਖ ਹੈ, ਲਖਿਆ ਨਹੀਂ ਜਾ ਸਕਦਾ, ਕੋਈ ਉਹਦੇ ਬਾਰੇ ਚ ਵਰਣਨ ਹੀ ਨਹੀਂ ਕੀਤਾ ਜਾ ਸਕਦਾ। ਦਾਤ ਨਾ ਕੀਮ ਨਾ ਰਾਤ ਦੇਹ, ਬੇਸ਼ੁਮਾਰ ਦਾ ਤਾਰ ਖੁਦਾਈ। ਦਿਨ ਬਣਾ ਕੇ ਰਾਤ ਦੀ ਦਾਤ ਦਿੱਤੀ ਹੈ, ਰਾਤ ਬਣਾ ਕੇ ਉਹਨੇ ਦਿਨ ਦਿੱਤਾ ਹੈ। ਸੂਰਜ ਬਣਾਇਆ, ਜਿਹੜਾ ਚੜ੍ਹਦਾ ਹੈ ਤੇ ਦਿਨ ਹੋ ਜਾਂਦਾ ਹੈ, ਛਿਪਦਾ ਹੈ ਤੇ ਚੰਦਰਮਾ ਤਾਰੇ ਚੜ੍ਹ ਪੈਂਦੇ ਆ, ਰਾਤ ਪੈ ਜਾਂਦੀ। ਦਾਤ ਨਾ ਕੀਮ ਨਾ ਰਾਤ ਦੇਹ, ਨਿਰੰਕਾਰ ਪਰਮਾਤਮਾ ਨੇ ਦਿਨ ਬਣਾਇਆ, ਰਾਤ ਬਣਾਈ, ਸੂਰਜ ਚੰਦਰਮਾ ਤਾਰੇ ਬਣਾਏ, ਤੇ ਪਰਮਾਤਮਾ ਨੇ ਸੂਰਜ ਕੀ ਕਰਨਾ ਹੈ, ਪਰਮਾਤਮਾ ਨੇ ਧਰਤੀ ਕੀ ਕਰਨੀ, ਪਰਮਾਤਮਾ ਨੇ ਚੰਦਰਮਾ ਤਾਰਿਆਂ ਕੋਲੋਂ ਕੀ ਕਰਾਉਣਾ। ਇਹ ਸਾਰੇ ਦਾ ਸਾਰਾ ਕੁਛ, ਜਿਤਨਾ ਕੁਛ ਉਸਨੇ ਪੈਦਾ ਕੀਤਾ, ਇਹ ਸਾਡੇ ਵਾਸਤੇ ਪੈਦਾ ਕੀਤਾ, ਜਿਸ ਦਾ ਕੋਈ ਮੁੱਲ ਨਹੀਂ ਪਾ ਸਕਦਾ। ਉਸ ਦਾਤਾਰ ਪਰਮਾਤਮਾ ਦੀ ਜਿਹੜੀ ਖੁਦਾਈ ਹੈ, ਬੇਸ਼ੁਮਾਰ ਦਾਤਾਰ ਖੁਦਾਈ, ਉਸ ਦਾਤਾਰ ਦੀ ਜਿਹੜੀ ਖੁਦਾਈ ਭਾਵ ਪਾਤਸ਼ਾਹੀ ਹੈ, ਉਹ ਬੇਸ਼ੁਮਾਰ ਹੈ। ਦਾਤ ਨਾ ਕੀਮ ਨਾ ਰਾਤ ਦੇਹ, ਉਸ ਦਾਤੇ ਦੀ ਕੀ ਵਡਿਆਈ ਕਰ ਲਈਏ। ਦਿਨ ਬਣਾਇਆ, ਰਾਤ ਬਣਾਈ, ਧਰਤੀ ਆਕਾਸ਼ ਹਵਾ ਅੱਗ ਪਾਣੀ ਕਿੰਨਾ ਕੁਝ ਉਹਨੇ ਪੈਦਾ ਕੀਤਾ, ਜਿਨ ਦਿਨ ਕਰਕੇ ਕੀਤੀ ਰਾਤ, ਪਹਿਲਾਂ ਦਿਨ ਚੜਾਇਆ ਫਿਰ ਰਾਤ ਪਾਈ ਫਿਰ ਦਿਨ ਚੜਾਇਆ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਐਸੇ ਪਰਮਾਤਮਾ ਨੂੰ ਭੁਲਾ ਦਿੰਦੇ ਨੇ ਉਹਨਾਂ ਨੂੰ ਕਮਜਾਤ ਆਖਿਆ ਜਾਂਦਾ। ਕਿਸੇ ਸੰਸਾਰੀ ਨੂੰ ਕਮਜਾਤ ਆਖ ਕੇ ਵੇਖੋ ਕਿਵੇਂ ਗਲ ਪੈਂਦਾ। ਪਰ ਪਾਤਸ਼ਾਹ ਕਹਿੰਦੇ ਜੇ ਤੈਨੂੰ ਦਾਤਾ ਵਿਸਰ ਗਿਆ ਨਾ, ਤੇ ਦੁਨੀਆਂ ਦੀਆਂ ਦਾਤਾਂ ਤੇ ਕੁਦਰਤ ਦੇ ਨਾਲ ਹੀ ਪਿਆਰ, ਸੰਸਾਰ ਜਗਤ ਮੋਹ ਮਾਇਆ ਨਾਲ ਹੀ ਪਿਆਰ ਬਣਾ ਕੇ ਬਹਿ ਗਿਆ, ਤਿੰਨਾਂ ਨੂੰ ਖਸਮ ਭੁੱਲ ਗਿਆ, ਕਮਜਾਤ ਨੇ। ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੇ ਤੇ ਕਮਜਾਤ। ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਸਾਨੂੰ ਹਲੂਣਾ ਦਿੰਦੇ, ਐਸੇ ਐਸੇ ਬਚਨ ਮੋਢੇ ਤੋਂ ਫੜ ਕੇ ਜਿਵੇਂ ਸਾਨੂੰ ਸਤਿਗੁਰੂ ਪਾਤਸ਼ਾਹ ਨੇ ਝੰਜੋੜਿਆ ਕਿ ਖਸਮ ਨਾ ਵਿਸਰ ਜਾਏ, ਪਰਮਾਤਮਾ ਨਾ ਭੁੱਲ ਜਾਏ, ਉਸ ਮਾਲਕ ਦੀ ਯਾਦ ਵਿੱਚ ਜੁੜਨਾ ਹੈ। ਇਸ ਮਾਲਕ ਪ੍ਰਭੂ ਨੇ ਸਾਰੀ ਦੀ ਸਾਰੀ ਕੁਦਰਤ ਤੇਰੇ ਵਾਸਤੇ ਬਣਾਈ ਹੈ। ਆਹ ਹਵਾ ਬਣਾਈ, ਆਕਸੀਜਨ ਦੁਆਰਾ ਸਾਹ ਲੈ ਰਹੇ ਹਾਂ, ਰੱਬ ਨੇ ਕੀ ਕਰਨੀ ਆਕਸੀਜਨ ਤੇ ਹਵਾ? ਪਰਮਾਤਮਾ ਨੇ ਕੀ ਕਰਨੀ ਧਰਤੀ? ਰੱਬ ਨੇ ਕੀ ਕਰਨਾ ਆਕਾਸ਼? ਅਗਨੀ ਪਰਮਾਤਮਾ ਨੇ ਕੀ ਕਰਨੀ? ਪਾਣੀ ਰੱਬ ਨੇ ਕੀ ਕਰਨਾ? ਤੇਰੇ ਵਾਸਤੇ ਬਣਾਇਆ ਸਾਰਾ ਕੁਛ, ਇਨਸਾਨ ਵਾਸਤੇ, ਜੀਵਾਂ ਵਾਸਤੇ। ਐਸਾ ਨਿਰੰਕਾਰ ਪਰਮੇਸ਼ਰ ਸਾਨੂੰ ਵਿਸਰਿਆ ਰਵੇ, ਭੁੱਲਿਆ ਰਵੇ। ਸਤਿਗੁਰੂ ਪਾਤਸ਼ਾਹ ਨੇ ਬਾਣੀ ਚ ਇੱਥੋਂ ਤੱਕ ਬਚਨ ਕਹਿ ਦਿੱਤੇ, ਤਿਰਕਾਰ ਹੈ ਜੇ ਤੇਰੇ ਜੀਵਨ ਵਿੱਚ ਰੱਬ ਦੀ ਬੰਦਗੀ ਨਹੀਂ, ਉਸ ਨੂੰ ਵਿਸਾਰਿਆ ਹੋਇਆ ਹੈ। ਖਾਣਾ ਤਿਰਕਾਰ, ਪਹਿਨਣਾ ਤਿਰਕਾਰ, ਪੀਣਾ ਤਿਰਕਾਰ, ਤੇਰਾ ਸੌਣਾ ਲਾਨਤ ਯੋਗ, ਇਹ ਸਰੀਰ ਵੀ ਲਾਨਤ ਤੇ ਤਿਰਕਾਰ ਯੋਗ ਜੇ ਇਸ ਮਾਨਸ ਜਨਮ ਵਿੱਚ ਆ ਕੇ ਖਸਮ ਦੀ ਪ੍ਰਾਪਤੀ ਨਹੀਂ ਕੀਤੀ। ਸਤਿਗੁਰੂ ਜੀ ਨੇ ਫਿਰ ਠੋਕਰ ਮਾਰੀ ਸਨ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਕੁਟੰਬ ਸਹਿਤ ਸਿਉ, ਜਿਤ ਹੁਣ ਖਸਮ ਨਾ ਪਾਇਆ, ਪੌੜੀ ਛੁੜਕੀ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਮਾਨਸ ਜਨਮ ਦੀ ਪੌੜੀ ਤੋਂ ਇੱਕ ਵਾਰੀ ਛੁੜਕ ਗਿਆ, ਸਾਰੇ ਦਾ ਸਾਰਾ ਜਨਮ ਵਿਅਰਥ ਗੁਜ਼ਰ ਜਾਏਗਾ, ਦੁਬਾਰਾ ਜੰਮਣਾ ਮਰਨਾ, ਮਰਨਾ ਤੇ ਜੰਮਣਾ ਪਏਗਾ। ਪੌੜੀ ਛੁੜਕੀ ਹਾਥ ਨਾ ਆਵੇ, ਅਹਿਲਾ ਜਨਮ ਗਵਾਇਆ। ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏਗਾ। ਮਾਨਸ ਜਨਮ ਦੀ ਪੌੜੀ ਤੋਂ ਜਿਹੜੇ ਛੁੜਕ ਗਏ, ਨਹੀਂ ਬੰਦਗੀ ਕੀਤੀ, ਆਉਂਦੇ ਜਾਂਦੇ ਜੰਮਦੇ ਅਤੇ ਮਰਦੇ ਰਹਿਣਗੇ। ਭਾਈ ਗੁਰਦਾਸ ਜੀ ਫਰਮਾਨ ਕਰ ਰਹੇ ਨੇ, ਅਬ ਗਤ ਗਤ ਅਨਾਥ ਨਾਥ, ਅਕਥ ਕਥਾ ਨੇਤ ਨੇਤ ਅਲਾਈ। ਉਸ ਪਰਮਾਤਮਾ ਦੀ ਗਤੀ, ਗਤੀ ਦਾ ਮਤਲਬ ਹੁੰਦਾ ਅਵਸਥਾ, ਅਬਗਤ ਹੈ ਭਾਵ ਵਰਣਨ ਤੋਂ ਬਾਹਰੀ ਹੈ। ਉਸ ਨਿਰੰਕਾਰ ਪਰਮੇਸ਼ਰ ਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ, ਔਰ ਉਸਦੀ ਅਵਸਥਾ ਨਾਸ਼ ਰਹਿਤ ਹੈ, ਉਹ ਨਾਸ਼ ਨਹੀਂ ਹੁੰਦਾ, ਸਦੀਵੀ ਕਾਲ ਵਾਸਤੇ ਅਵਨਾਸੀ ਹੈ। ਉਹ ਅਨਾਥਾਂ ਦਾ ਨਾਥ ਹੈ, ਹਰ ਜੀਓ ਨਿਮਾਣਿਆਂ ਤੋਂ ਮਾਣ, ਉਹ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਅਨਾਥਾਂ ਦਾ ਨਾਥ ਹੈ, ਨਿਆਸਰਿਆਂ ਦਾ ਆਸਰਾ ਹੈ। ਉਸ ਨਿਰੰਕਾਰ ਪਰਮਾਤਮਾ ਦੀ ਕਥਾ ਅਕਥ ਹੈ, ਬਿਆਨ ਨਹੀਂ ਕੀਤੀ ਜਾ ਸਕਦੀ। ਸਾਰੇ ਹੀ ਉਸਨੂੰ ਨੇਤ ਨੇਤ, ਬੇਅੰਤ ਬੇਅੰਤ ਕਹਿ ਕੇ ਵਡਿਆਉਂਦੇ ਨੇ, ਕੋਈ ਵੀ ਉਹਦੀ ਮਹਿਮਾ ਤੇ ਸੋਭਾ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ। ਆਦਿ ਪੁਰਖ ਆਦੇਸ਼ ਕਰਾਈ, ਅਖੀਰਲੀ ਤੁਕ ਚ ਫੁਰਮਾਨ ਕਰਦੇ ਨੇ, ਉਸ ਆਦਿ ਪੁਰਖ ਨੂੰ, ਨਿਰੰਕਾਰ ਪਰਮੇਸ਼ਰ ਨੂੰ ਅਸੀਂ ਆਦੇਸ਼ ਕਰਦੇ ਹਾਂ। ਆਦੇਸ਼ ਤਿਸੈ ਆਦੇਸ਼ ਭਾਵ ਨਮਸਕਾਰ ਕਰਦੇ ਹਾਂ। ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ, ਜਿਹੜਾ ਸਾਰਿਆਂ ਯੁੱਗਾਂ ਦੇ ਵਿੱਚ ਇੱਕੋ ਹੀ ਵੇਸ ਵਾਲਾ ਹੈ, ਇੱਕੋ ਹੀ ਸਰੂਪ ਵਾਲਾ ਹੈ, ਸਦੀਵੀ ਕਾਲ ਵਾਸਤੇ ਜਿਹੜਾ ਇੱਕੋ ਜਿਹਾ ਹੀ ਰਹਿੰਦਾ ਹੈ, ਉਹ ਬੇਅੰਤ ਪਰਮਾਤਮਾ ਨੂੰ ਸਾਡੀ ਬਾਰ 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 ਕੋਟਨ ਕੋਟ ਨਮਸਕਾਰ ਹੈ, ਜਿਸ ਨਿਰੰਕਾਰ ਪਰਮੇਸ਼ਰ ਵਾਹਿਗੁਰੂ ਨੇ ਸਾਡੇ ਤੇ ਬੇਅੰਤ ਬੇਅੰਤ ਬਖਸ਼ਿਸ਼ਾਂ ਕਰਕੇ ਸਾਨੂੰ ਨਿਵਾਜਣਾ ਕੀਤਾ ਹੈ। ਗੁਰੂ ਸਵਾਰੇ ਸਤਸੰਗੀ ਜਨੋ, ਵਾਰ 40 ਪੌੜੀ 17 ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਹਨ। ਸਿਰ ਕਲ ਵੱਤ ਲੈ ਲੱਖ ਵਾਰ, ਹੋਮੇ ਕਟ ਕਟ ਤਿਲ ਤਿਲ ਦੇਹੀ, ਗਲੇ ਹਿਮਾਚਲ ਲੱਖ ਵਾਰ, ਕਰੈ ਉਰਦ ਤਪ ਜੁਗਤ ਸਨੇਹੀ, ਜਲ ਤਪ ਸਾਧੈ ਅਗਨ ਤਪ ਅਰਧ ਤਾਪ ਕਰ ਹੋਏ ਵਿਦੇਹੀ ਵਰਤ ਨੇਮ ਸੰਜਮ ਕਣੇ ਦੇਵੀ ਦੇਵ ਅਸਥਾਨ ਪਵੇਹੀ ਪੁੰਨ ਦਾਨ ਚੰਗਿਆਈਆਂ ਸਿਧਾਸਣ ਸਿੰਘਾਸਣ ਬੇਹੀ ਨਿਵਲੀ ਕਰਮ ਪਯੰਗਮਾ ਪੂਰਕ ਕੁੰਭਕ ਰੇਚ ਕਰੇਹੀ ਗੁਰਮੁਖ ਸੋਖ ਫਲ ਸਾਰਨਾ ਸਭੇਹੀ ਗੁਰਮੁਖ ਸੁਖ ਫਲ ਸਾਰਨਾ ਸਭੇਹੀ ਜਿਹੜੇ ਗੁਰੂ ਦੀ ਸ਼ਰਨ ਪਏ ਹੋਏ ਤੇ ਸਤਿਗੁਰ ਦੀ ਸ਼ਰਨ ਵਿੱਚ ਪੈ ਕੇ ਜਿਹੜਾ ਸੁਖ ਫਲ ਮਿਲਦਾ ਹੈ, ਆਤਮਿਕ ਆਨੰਦ ਮਿਲਦਾ ਹੈ, ਸ਼੍ਰੀਮਾਨ ਭਾਈ ਗੁਰਦਾਸ ਜੀ ਪ੍ਰਮਾਣ ਕਰਦੇ ਨੇ, ਉਹ ਸੰਸਾਰ ਦੇ ਹੋਰ ਕਰਮ ਕਾਂਡਾਂ ਵਿੱਚ ਪੈ ਕੇ ਉਹ ਸੁਖ, ਉਹ ਆਤਮਿਕ ਆਨੰਦ ਦੀ ਪ੍ਰਾਪਤੀ ਨਹੀਂ ਹੁੰਦੀ। ਜਿਹੜੇ ਕਰਮ ਕਾਂਡਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਯੋਗੀ ਲੋਕ, ਤਪਸਵੀ ਲੋਕ, ਵਰਤ ਆਦਿਕ ਰੱਖਣ ਵਾਲੇ ਲੋਕ ਤੇ ਤਰ੍ਹਾਂ ਤਰ੍ਹਾਂ ਦੇ ਦਾਨ ਪੁੰਨ ਕਰਨ ਵਾਲੇ ਲੋਕ ਜਿਹੜੇ ਕਰਮ ਕਾਂਡਾਂ ਵਿੱਚ ਪਏ ਰਹੇ, ਪਰ ਉਹ ਸਾਰੇ ਦੇ ਪੁੰਨ ਦਾਨ ਕਰਨ ਵਾਲੇ ਸਾਰੇ ਦੇ ਸਾਰੇ ਲੋਕ, ਵਰਤ ਆਦਿਕ ਰੱਖਣ ਵਾਲੇ, ਦੇਵੀ ਦੇਵਤਿਆਂ ਨੂੰ ਪੂਜਣ ਵਾਲੇ, ਜਲ ਦੇ ਵਿੱਚ ਖਲੋ ਕੇ ਤਪ ਕਰਨ ਵਾਲੇ, ਅੱਗ ਆਲੇ ਦੁਆਲੇ ਬਾਲ ਕੇ ਸਰੀਰ ਨੂੰ ਦੁੱਖ ਦੇ ਕੇ ਤਪ ਕਰਨ ਵਾਲੇ ਲੋਕ, ਹਿਮਾਚਲ ਪਰਬਤ ਜਿਸ ਨੂੰ ਕਹਿੰਦੇ ਨੇ ਸਾਧ ਸੰਗਤ, ਭਾਈ ਗੁਰਦਾਸ ਜੀ ਨੇ ਜਿਹੜਾ ਬਚਨ ਵਰਤਿਆ ਹਿਮਾਚਲ, ਇਸ ਦਾ ਪੂਰਾ ਨਾਂ ਹੈ ਹਿਮਾਲਿਆ। ਹਿਮਾਲਿਆ ਪਰਬਤ ਦੇ ਉੱਤੇ ਜਾ ਕੇ ਤੇ ਬਰਫ਼ ਵਿੱਚ ਪਾ ਕੇ ਆਪਣੇ ਸਰੀਰ ਨੂੰ ਗਾਲ ਦੇਣ ਵਾਲੇ ਲੋਕ ਵੀ ਇਸ ਧਰਤੀ ਦੇ ਉੱਤੇ ਆਏ ਕਿ ਅਸੀਂ ਆ ਤਪ ਕੀਤੇ ਨੇ, ਇਹਦੇ ਨਾਲ ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਏਗੀ। ਪਰ ਭਾਈ ਸਾਹਿਬ, ਭਾਈ ਗੁਰਦਾਸ ਜੀ ਦੇ ਬਚਨ, ਇਹ ਸਾਰੇ ਦੇ ਸਾਰੇ ਲੋਕ ਗੁਰਸਿੱਖ ਦੇ ਆਤਮਿਕ ਜੀਵਨ ਦੇ ਬਰਾਬਰ ਇੱਕ ਤਿਲ ਮਾਤਰ ਵੀ ਨਹੀਂ ਹੋ ਸਕਦੇ, ਕਿਉਂਕਿ ਜਿਹੜਾ ਗੁਰਸਿੱਖ ਦੇ ਕੋਲ ਆਤਮਿਕ ਸੁੱਖ ਤੇ ਆਤਮਿਕ ਆਨੰਦ ਹੈ, ਇਹਨਾਂ ਸਾਰੇ ਦੇ ਸਾਰੇ ਲੋਕਾਂ ਪਾਸ ਨਹੀਂ ਹੈ। ਭਾਵ ਜੋ ਗੁਰੂ ਦੀ ਸ਼ਰਨ ਵਿੱਚ ਜੁੜ ਕੇ ਆਨੰਦ ਮਿਲਦਾ ਹੈ, ਉਹ ਇਹਨਾਂ ਕਰਮ ਕਾਂਡਾਂ ਵਿੱਚ ਨਹੀਂ। ਇਸ ਲਈ ਗੁਰਸਿੱਖ ਇਹਨਾਂ ਕਰਮ ਕਾਂਡਾਂ ਵਿੱਚ ਪੈਂਦਾ ਹੀ ਨਹੀਂ ਹੈ। ਗੁਰਸਿੱਖ ਆਪਣੇ ਗੁਰੂ ਦਾ ਪੱਲਾ ਪਕੜ ਕੇ ਨਾਮ ਸਿਮਰਨ ਤੇ ਭਜਨ ਬੰਦਗੀ ਨੂੰ ਕਮਾਉਂਦਾ ਹੈ। ਫੁਰਮਾਨ ਕਰ ਰਹੇ ਨੇ, ਸਿਰ ਕਲਵਤ ਲੈ ਲੱਖ ਵਾਰ ਹੋਮੇ ਕਟ ਕਟ ਤਿਲ ਤਿਲ ਦੇਹੀ। ਭਾਵੇਂ ਸਿਰ ਦੇ ਉੱਤੇ ਕੋਈ ਕਲਵੱਤਰ ਆਰਾ ਵੀ ਰਖਵਾ ਲਵੇ ਤੇ ਲੱਖ ਵਾਰ ਇਹੋ ਜਿਹੇ ਕਰਮ ਕਰੇ, ਦੇਹੀ ਨੂੰ ਰਤਾ ਰਤਾ ਕਟਾ ਕਟਾ ਕੇ ਹਮਨ ਕਰਦਾ ਫਿਰੇ, ਅੱਗ ਵਿੱਚ ਪਾ ਕੇ ਸਾੜ ਦੇਵੇ, ਪਰ ਜੋ ਵਡਿਆਈ ਤੇ ਜੋ ਸੁੱਖ ਸਤਿਗੁਰੂ ਜੀ ਦੀ ਸ਼ਰਨ ਵਿੱਚ ਜੁੜ ਕੇ ਮਿਲਦਾ ਹੈ, ਇਹ ਕਰਮ ਕਰਨ ਨਾਲ ਨਹੀਂ ਮਿਲਦਾ। ਕਲਵੱਤ ਸ਼ਬਦ ਹੈ ਸਿਰ ਕਲਵੱਤ ਲੈ ਲੱਖ ਵਾਰ। ਹਿੰਦੂ ਮਤ ਦੇ ਲੋਕਾਂ ਨੇ ਬਨਾਰਸ ਦੇ ਵਿੱਚ, ਜਿਸ ਨੂੰ ਕਾਂਸ਼ੀ ਵੀ ਕਹਿੰਦੇ ਸੀ, ਅੱਜ ਕੱਲ੍ਹ ਉਸ ਸ਼ਹਿਰ ਦਾ ਨਾਮ ਵਾਰਾਨਸੀ ਹੈ, ਇੱਕ ਆਰਾ ਲਾ ਦਿੱਤਾ ਪੰਡਤਾਂ ਨੇ, ਬ੍ਰਾਹਮਣਾਂ ਨੇ, ਭਾਈ ਜਿਹੜਾ ਬੰਦਾ ਆਪਣੇ ਆਪ ਨੂੰ ਇਸ ਕਲਵੱਤਰ ਦੇ ਨਾਲ ਆਰੇ ਦੇ ਨਾਲ ਚਰਾ ਕੇ ਤੇ ਚੀਰੇ ਜਾਣ ਤੋਂ ਪਹਿਲਾਂ ਆਪਣੀ ਸਾਰੀ ਜ਼ਮੀਨ ਜਾਇਦਾਦ ਤੇ ਦੌਲਤ ਬ੍ਰਾਹਮਣਾਂ ਨੂੰ ਦਾਨ ਕਰ ਦੇਵੇ, ਉਹ ਬੰਦਾ ਸਵਰਗਾਂ ਦੇ ਵਿੱਚ ਜਾਏਗਾ ਤੇ ਮੁਕਤ ਹੋ ਜਾਏਗਾ, ਜੰਮਣਾ ਮਰਨਾ ਨਹੀਂ ਪਏਗਾ ਉਸ। ਬੜੇ ਲੋਕ ਆਪਣੇ ਆਪ ਨੂੰ ਇੱਦਾਂ ਚਰਵਾਉਣ ਲੱਗ ਪਏ, ਸਾਰਾ ਕੁਝ ਬ੍ਰਾਹਮਣਾਂ ਨੂੰ ਪੰਡਤਾਂ ਨੂੰ ਦਾਨ ਕਰ ਦੇਣਾ ਤੇ ਆਪਣੇ ਆਪ ਨੂੰ ਉਸ ਆਰੇ ਨਾਲ ਚਰਵਾ ਲੈਣਾ। ਉਹਨੂੰ ਸ਼ਿਵਜੀ ਦਾ ਆਰਾ ਕਿਹਾ ਜਾਂਦਾ ਸੀ ਤੇ ਸੋਚਦੇ ਸੀ ਅਸੀਂ ਮੁਕਤ ਹੋ ਜਾਵਾਂਗੇ, ਸਾਨੂੰ ਸਵਰਗ ਮਿਲ ਜਾਏਗਾ, ਅਸੀਂ ਜੰਮਣ ਮਰਨ ਤੋਂ ਰਹਿਤ ਹੋ ਜਾਵਾਂਗੇ। ਇੱਦਾਂ ਦੇ ਕਰਮ ਕਾਂਡੀ ਲੋਕ ਵੀ ਸਾਧ ਸੰਗਤ ਭਾਰਤ ਦੇਸ਼ ਦੇ ਵਿੱਚ ਪੈਦਾ ਹੁੰਦੇ ਰਹੇ, ਔਰ ਇਸ ਤਰ੍ਹਾਂ ਦੇ ਲੋਕਾਂ ਨੂੰ ਪਤਿਆਉਣ ਵਾਲੇ ਇਹਨਾਂ ਦੀ ਸਾਰੀ ਜ਼ਮੀਨ ਜਾਇਦਾਦ ਤੇ ਦੌਲਤ ਸਾਨੂੰ ਮਿਲ ਜਾਵੇ। ਭਾਈ ਗੁਰਦਾਸ ਜੀ ਕਹਿੰਦੇ ਇਸ ਤਰ੍ਹਾਂ ਦੇ ਕਲਵੱਤਰ ਆਰੇ ਨਾਲ ਆਪਣੇ ਆਪ ਨੂੰ ਚਰਵਾਉਣਾ, ਰਤਾ ਰਤਾ ਦੇਹੀ ਨੂੰ ਕਟਾ ਕੇ ਹਵਨ ਆਦਿਕ ਕਰਨੇ ਤੇ ਅੱਗ ਵਿੱਚ ਪੈ ਕੇ ਸੜ ਜਾਣਾ, ਲੱਖਾਂ ਵਾਰੀ ਇਹੋ ਜਿਹੇ ਕਰਮ ਦੁਨੀਆਂ ਵਿੱਚ ਕਰਦੇ ਫਿਰੋ, ਪਰ ਜਿਹੜਾ ਸੁੱਖ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਣ ਕੇ ਮਿਲਦਾ ਉਹ ਨਹੀਂ ਪ੍ਰਾਪਤ ਹੋ ਸਕਦਾ। ਇਹ ਕਰਮ ਕਾਂਡ ਨੇ ਸਾਰੇ, ਗੁਰਸਿੱਖ ਇੱਧਰਲੇ ਪਾਸੇ ਨੂੰ ਤੁਰਦਾ ਹੀ ਨਹੀਂ ਹੈ ਕਿ ਕਲਵੱਤਰ ਆਰੇ ਨਾਲ ਚਰਾਵਾਂ ਜਾਂ ਤਰ੍ਹਾਂ ਤਰ੍ਹਾਂ ਦੇ ਹਵਨ ਜੱਗ ਆਦਿਕ ਕਰਾਂ। ਫਿਰ ਦੂਸਰਾ ਬਚਨ ਭਾਈ ਗੁਰਦਾਸ ਜੀ ਵਰਤਦੇ ਨੇ, ਗਲੈ ਹਿਮਾਚਲ ਲੱਖ ਵਾਰ ਤਰੈ ਉਰਦ ਤਪ ਜੁਗਤ ਸੁਨੇਹੀ। ਹਿਮਾਲਿਆ ਪਰਬਤ ਵਿਖੇ ਜਾ ਕੇ ਲੱਖਾਂ ਵਾਰੀ ਕੋਈ ਆਪਣੇ ਸਰੀਰ ਨੂੰ ਬਰਫ਼ ਵਿੱਚ ਪਾ ਕੇ ਗਾਲ ਦੇਵੇ ਅਤੇ ਉਰਦ ਤਪ ਜੁਗਤ ਸੁਨੇਹੀ। ਉਰਦ ਤਪ ਦਾ ਅਰਥ ਹੁੰਦਾ ਹੈ ਆਪਣੇ ਆਪ ਨੂੰ ਦਰਖਤਾਂ ਨਾਲ ਪੁੱਠੇ ਲਟਕਾ ਕੇ ਤੇ ਤਪ ਕਰਨਾ, ਲੱਤਾਂ ਉੱਪਰ ਬੰਨ ਲੈਣੀਆਂ, ਕਿਸੇ ਆਪਣੇ ਦੂਸਰੇ ਸਾਥੀ ਨੂੰ ਕਹਿਣਾ ਵੀ ਮੇਰੀਆਂ ਲੱਤਾਂ ਇਸ ਤਰ੍ਹਾਂ ਦਰਖਤ ਦੇ ਨਾਲ ਟਾਣੇ ਦੇ ਨਾਲ ਬੰਨ ਦੇ ਤੇ ਸਿਰ ਥੱਲੇ ਨੂੰ ਲਟਕਾ ਦੇ। ਐਸ ਐਸ ਤਰ੍ਹਾਂ ਦੇ ਤਪ ਕਰਨੇ। ਇਹ ਕਹਿਣਾ ਅਸੀਂ ਰੱਬ ਦੇ ਨਾਲ ਪ੍ਰੇਮ ਕਰਦੇ ਹਾਂ, ਪਰਮੇਸ਼ਰ ਦੇ ਨਾਲ ਅਸੀਂ ਸਨੇਹ ਕਰ ਰਹੇ ਹਾਂ, ਇਹੋ ਜਿਹੀਆਂ ਲੱਖਾਂ ਜੁਗਤੀਆਂ ਕੋਈ ਵਰਤਦਾ ਫਿਰੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ, ਜਿਹੜੀ ਗੁਰਸਿੱਖਾਂ ਨੂੰ ਗੁਰੂ ਦੀ ਸ਼ਰਨ ਪੈ ਕੇ ਖਿਣ ਮਾਤਰ ਸਮੇਂ ਵਿੱਚ ਹੀ ਹੋ ਜਾਂਦੀ। ਕਿੰਨਾ ਸੌਖਾ ਤਰੀਕਾ, ਕੈਸੇ ਪਿਆਰੇ ਤਰੀਕੇ ਭਾਈ ਗੁਰਦਾਸ ਜੀ ਨੇ ਸਤਿਗੁਰ ਦੀ ਸ਼ਰਨ ਵਿੱਚ ਜੁੜ ਕੇ ਪ੍ਰਾਪਤ ਕਰਨ ਲਈ ਸਾਨੂੰ ਪ੍ਰੇਰਣਾ ਦਿੱਤੀ। ਸਾਧ ਸੰਗਤ, ਆਪਾਂ ਫਿਰ ਐਵੇਂ ਠੋਕਰਾਂ ਖਾਂਦੇ ਫਿਰੀਏ, ਥਾਂ ਥਾਂ ਭਟਕਦੇ ਫਿਰੀਏ, ਸਤਿਗੁਰੂ ਨੇ ਤਾਂ ਰਸਤਾ ਸਾਨੂੰ ਦੱਸਿਆ ਹੈ। ਭਾਈ ਗੁਰਦਾਸ ਜੀ ਨੇ ਤੇ ਬੜੇ ਠੇਠ ਸ਼ਬਦਾਂ ਵਿੱਚ ਉਸ ਰਸਤੇ ਦਾ ਵਰਣਨ ਕੀਤਾ ਹੈ। ਚੱਲਣਾ ਤੇ ਸਾਨੂੰ ਪਏਗਾ, ਤੁਹਾਨੂੰ ਕੋਈ ਦਰਖਤਾਂ ਨਾਲ ਪੁੱਠੇ ਲਟਕ ਕੇ ਤਪ ਕਰਨ ਦੀ ਨਹੀਂ ਲੋੜ, ਹਿਮਾਲਾ ਪਰਬਤ ਦੇ ਉੱਤੇ ਚੜ੍ਹ ਕੇ ਕੋਈ ਤਪ ਕਰਨ ਦੀ ਬਰਫ਼ਾਂ ਵਿੱਚ ਜਾ ਕੇ ਕੋਈ ਲੋੜ ਨਹੀਂ। ਅਤੇ ਹੋਰ ਬਚਨ ਆਖੇ, ਜਲ ਤਪ ਸਾਧ ਹੈ ਅਗਨ ਤਪ, ਅਰਧ ਤਾਪ ਕਰ ਹੋਏ ਵਧੇਹੀ। ਠੰਡ ਦੇ ਦਿਨ ਹੋਣ ਤੇ ਜਲ ਧਾਰਾ ਲਵੇ। ਐਸੇ ਐਸੇ ਲੋਕ ਵੀ ਤੁਸੀਂ ਵੇਖੋਗੇ, ਕਈ ਸਾਧੂ ਜਿਹੜੇ ਸਰਦੀ ਦੇ ਦਿਨਾਂ ਚ ਪਾਣੀ ਦੇ ਵਿੱਚ ਵੜ ਕੇ ਖਲੋ ਜਾਂਦੇ, ਕਹਿੰਦੇ ਅਸੀਂ ਤਾਪ ਕਰਦੇ। ਅੱਤ ਦੀ ਗਰਮੀ ਹੋਵੇ ਜੇਠ ਹਾੜ ਦੇ ਦਿਨ ਤੇ ਆਲੇ ਦੁਆਲੇ ਧੂਣੀਆਂ ਤਪਾ ਲੈਣਗੇ ਅੱਗ ਦੀਆਂ, ਆਪਣੇ ਨੇੜੇ ਨੇੜੇ ਤੇ ਵਿਚਕਾਰ ਚੌਂਕੜਾ ਮਾਰ ਕੇ ਬਹਿ ਜਾਣਗੇ। ਭਾਵ ਉਹਨਾਂ ਅੱਗ ਦੀਆਂ ਧੂਣੀਆਂ ਦਾ ਸੇਕ ਉਹਨਾਂ ਦੇ ਸਰੀਰ ਨੂੰ ਪਵੇ ਜਿਹੜਾ, ਤੇ ਫਿਰ ਤਰ੍ਹਾਂ ਤਰ੍ਹਾਂ ਦੇ ਮੰਤਰ ਜਪਦੇ, ਇਸ ਤਰ੍ਹਾਂ ਦੇ ਜਲ ਧਾਰਾ ਕਰਨੇ, ਇਸ ਤਰ੍ਹਾਂ ਦੀਆਂ ਧੂਣੀਆਂ ਤਪਾਉਣੀਆਂ, ਪਾਣੀ ਦੇ ਵਿੱਚ ਖਲੋ ਕੇ ਸਰਦੀਆਂ ਦੇ ਦਿਨਾਂ 'ਚ ਆਪਣੇ ਸਰੀਰ ਨੂੰ ਠਾਰਨਾ, ਅਤੇ ਤਰ੍ਹਾਂ ਤਰ੍ਹਾਂ ਦੇ ਹੋਰ ਤਪ ਆਦਿਕ ਕਰਨੇ। ਭਾਈ ਗੁਰਦਾਸ ਜੀ ਕਹਿੰਦੇ ਐਸੇ ਐਸੇ ਤਪ, ਐਸੀ ਐਸੀ ਜਪ, ਐਸੀ ਐਸੀਆਂ ਸਾਧਨਾ ਜਿਹੋ ਜਿਹੀਆਂ ਮਰਜ਼ੀ ਹੈ ਇਨਸਾਨ ਕਰੇ, ਪਰੰਤੂ ਸਾਧ ਸੰਗਤ ਜਿਹੜਾ ਤਪ ਜਿਹੜੀ ਬੰਦਗੀ ਭਗਤੀ ਗੁਰਸਿੱਖ ਨੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਕੀਤੀ ਹੈ, ਸੱਚ ਜਾਣਿਆ ਨੇ, ਉਹ ਆਤਮਿਕ ਆਨੰਦ, ਉਹ ਆਤਮਿਕ ਟਿਕਾ ਇਹਨਾਂ ਕਰਮ ਕਾਂਡਾਂ ਵਿੱਚ ਪੈ ਕੇ ਨਹੀਂ ਮਿਲ ਸਕਦਾ। ਜਲ ਤਪ ਸਾਧ ਹੈ ਅਗਨ ਤਪ, ਅਰਧ ਤਾਪ ਕਰ ਹੋਏ ਵਧੇਹੀ। ਅਰਧ ਤਾਪ ਪਤਾ ਕਿਸ ਨੂੰ ਕਹਿੰਦੇ? ਦੋਵੇਂ ਪੱਖ, ਇੱਕ ਪਾਸੇ ਔਰਤ ਹੋਵੇ ਜਿਸ ਨੂੰ ਗ੍ਰਿਸਤੀ ਜੀਵਨ ਕਹਿੰਦੇ, ਇੱਕ ਹੱਥ ਭਾਵ ਆਪਣੇ ਪਰਿਵਾਰ ਵਾਲੇ ਪਾਸੇ ਨੂੰ ਹੋਵੇ ਤੇ ਦੂਜਾ ਹੱਥ ਅਗਨ ਦੇ ਵਿੱਚ ਪਾ ਦੇਵੇ, ਅੱਗ 'ਚ, ਇਹਨੂੰ ਕਹਿੰਦੇ ਅਰਧ ਤਾਪ। ਅੱਧਾ ਅੱਧਾ ਗ੍ਰਿਸਤ ਜੀਵਨ ਵਾਲੇ ਪਾਸੇ ਵੀ ਧਿਆਨ ਹੈ ਤੇ ਰੱਬ ਵਾਲੇ ਪਾਸੇ ਵੀ ਆਖਿਆ ਵੀ ਆ ਮੈਂ ਅੱਗ ਵਿੱਚ ਹੱਥ ਪਾਉਣਾ ਹੈ ਤੇ ਮੈਂ ਤਪ ਕਰਦਾ। ਇਸ ਤਰ੍ਹਾਂ ਦੇ ਵੀ ਤਪ ਕਰੇ, ਪਰੰਤੂ ਉਸ ਸਾਧਨਾ ਨੂੰ ਤੇ ਬੰਦਗੀ ਨੂੰ ਨਹੀਂ ਪੁੱਜ ਸਕਦੇ ਜਿਹੜੀ ਗੁਰੂ ਨਾਨਕ ਨਾਮ ਲੇਵਾ ਸਿੱਖ ਦੇ ਕੋਲ ਹੈ। ਵਰਤ ਨੇਮ ਸੰਜਮ ਘਣੇ, ਦੇਵੀ ਦੇਵ ਅਸਥਾਨ ਪਵੇ ਹੀ। ਕਈ ਵਰਤ ਨੇਮ ਕਰੇ, ਕਈ ਦੇਵੀਆਂ ਔਰ ਦੇਵਤਿਆਂ ਦੀਆਂ ਮੰਦਰਾਂ ਦੀਆਂ ਯਾਤਰਾ ਕਰਦਾ ਫਿਰੇ ਵੀ ਮੈਂ ਇਸ ਦੇਵੀ ਦੇ ਮੰਦਰ ਦੀ ਅੱਜ ਯਾਤਰਾ ਕਰਕੇ ਆਇਆ, ਮੈਂ ਇਸ ਦੇਵਤੇ ਦੇ ਮੰਦਰ ਦੀ ਅੱਜ ਯਾਤਰਾ ਕਰਕੇ ਆਇਆ, ਐਦਾਂ ਭਾਵੇਂ 68 ਤੀਰਥਾਂ ਦੇ ਉੱਤੇ ਭਟਕਦਾ ਫਿਰੇ, ਪਰ ਸਾਧ ਸੰਗਤ ਮਨ ਦਾ ਸੁੱਖ, ਅੰਤਸ਼ ਕਰਨ ਦਾ ਟਿਕਾ, ਆਤਮਿਕ ਆਨੰਦ ਨਹੀਂ ਮਿਲ ਸਕਦਾ। ਪੁੰਨ ਦਾਨ ਚੰਗਿਆਈਆਂ, ਸਿੱਧ ਆਸਣ ਸਿੰਘਾਸਣ ਬੇਹੀ। ਤਰ੍ਹਾਂ ਤਰ੍ਹਾਂ ਦੇ ਪੁੰਨ ਕਰੇ, ਦਾਨ ਕਰੇ, ਚੰਗਿਆਈਆਂ ਭਾਵ ਨੇਕੀਆਂ ਦੇ ਕੰਮ ਕਰੇ, ਸਿੱਧਾਂ ਵਾਲੇ ਆਸਣ ਲਾ ਕੇ ਵੀਰ ਆਸਣ ਕਰੇ, ਅਤੇ ਸਿੱਧ ਆਸਣ ਸਿੰਘਾਸਣ ਬੇਹੀ, ਤਰ੍ਹਾਂ ਤਰ੍ਹਾਂ ਦੇ ਆਸਣ ਮਾਰ ਮਾਰ ਕੇ ਵੀ ਜਿਸ ਦੇ ਨਾਲ ਮੈਂ ਕਾਮ ਵਾਸ਼ਨਾ ਆਪਣੀ ਜਿਹੜੀ ਹੈ ਇਹਨੂੰ ਮਾਰ ਹੀ ਲੈਣਾ, ਖਤਮ ਹੀ ਕਰ ਲੈਣਾ ਵਾ। ਇਸ ਤਰ੍ਹਾਂ ਦੀਆਂ ਵੀ ਤਰ੍ਹਾਂ ਤਰ੍ਹਾਂ ਦੀਆਂ ਚੌਂਕੜੀਆਂ ਮਾਰ ਮਾਰ ਕੇ ਬੈਠੇ ਤੇ ਆਸਣ ਲਾ ਲਾ ਕੇ ਬੈਠੇ, ਪਰੰਤੂ ਮਨ ਹਿਰਦੇ ਦੀ ਸ਼ਾਂਤੀ ਤੇ ਅੰਦਰ ਦਾ ਟਿਕਾ ਨਹੀਂ ਮਿਲ ਸਕਦਾ। ਨਿਵਲੀ ਕਰਮ ਭੁਯੰਗਮ, ਪੂਰਕ ਕੁੰਭਕ ਰੇਚ ਕਰੇ ਹੀ। ਨਿਵਲੀ ਕਰਮ ਕਿ ਜੋਗੀ ਲੋਕ ਕਰਦੇ ਨੇ। ਜਿਵੇਂ ਸਤਿਗੁਰੂ ਪਾਤਸ਼ਾਹ ਜੀ ਨੇ ਵੀ ਜ਼ਿਕਰ ਕੀਤਾ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ। ਪਿਆਰੇ, ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜਹਿ ਬੁੱਧ ਵਿਵੇਕਾ। ਨਿਵਲੀ ਕਰਮ ਭਯੰਗਮ ਕਰਮ ਇਹ ਜੋਗੀਆਂ ਦੇ, ਨਿਵਲੀ ਕਰਮ ਜੋਗੀ ਲੋਕ ਕਰਦੇ ਨੇ। ਖੜੇ ਹੋ ਜਾਣਾ, ਆਪਾਂ ਖਲੋਤੇ ਹਾਂ, ਜਿਵੇਂ ਥੱਲੇ ਨੂੰ ਝੁੱਕ ਕੇ ਖੱਬਾ ਹੱਥ ਆਪਣੇ ਖੱਬੇ ਗੋਡੇ ਦੇ ਉੱਤੇ ਰੱਖ ਲੈਣਾ ਤੇ ਸੱਜਾ ਹੱਥ ਸੱਜੇ ਗੋਡੇ ਦੇ ਉੱਤੇ ਰੱਖ ਲੈਣਾ। ਹੁਣ ਥੱਲੇ ਝੁੱਕ ਗਏ ਆਪਾਂ, ਕੋਡੇ ਜੇ ਹੋ ਗਏ, ਉਹਦੇ ਨਾਲ ਜਿਹੜੇ ਜੋਗੀ ਆ ਇਸ ਤਰ੍ਹਾਂ ਦੇ ਆਸਣ ਦੇ ਨਾਲ ਆਪਣੇ ਪੇਟ ਦੀਆਂ ਨਾੜਾਂ ਨੂੰ ਘੁਮਾਉਂਦੇ, ਯੋਗ ਆਸਣ ਹੈ ਉਹਨਾਂ ਦਾ ਇੱਕ। ਉਹ ਕਹਿੰਦੇ ਇਹਦੇ ਨਾਲ ਜਿਹੜਾ ਸਾਡਾ ਪੇਟ ਆ ਉਹ ਸਾਫ਼ ਹੋ ਜਾਂਦਾ, ਅੰਦਰ ਦੀ ਮੈਲ ਨਿਕਲਦੀ ਸਾਡੀ। ਇਹਨੂੰ ਨਿਵਲੀ ਕਰਮ ਕਹਿੰਦੇ ਨੇ, ਭਯੰਗਮ, ਨਿਵਲੀ ਕਰਮ ਭਯੰਗਮ। ਪੰਚਮ ਪਾਤਸ਼ਾਹ ਸੋਠ ਰਾਗ ਚ ਜਿਹੜਾ ਫਰਮਾਨ ਕਰਦੇ ਨੇ, ਨਿਵਲ ਭਯੰਗਮ ਸਾਧੇ, ਜਿਹੜੀ ਸਾਡੀ ਰੀੜ ਦੀ ਹੱਡੀ ਹੈ, ਰੀੜ ਦੀ ਹੱਡੀ ਦੇ ਨਾਲ ਨਾਲ ਇੱਕ ਨਾੜੀ ਚੱਲਦੀ ਹੈ ਜਿਸ ਦੀ ਸ਼ੇਪ ਜਿਹੜੀ ਹੈ ਬਣਤਰ ਸੱਪ ਵਰਗੀ ਹੈ, ਜਿਵੇਂ ਸੱਪ ਵਲ ਮਾਰ ਕੇ ਤੁਰਦਨ, ਇਸ ਤਰ੍ਹਾਂ ਭਯੰਗਮ ਸ਼ਬਦ ਤਾਂ ਕਰਕੇ ਵਰਤਿਆ, ਭਯੰਗਮ ਸੱਪ ਨੂੰ ਕਹਿੰਦੇ। ਸੱਪ ਦੀ ਸ਼ਕਲ ਦੀ ਇੱਕ ਨਾੜੀ ਹੈ ਸਾਡੀ ਰੀੜ ਦੀ ਹੱਡੀ ਦੇ ਨਾਲ ਨਾਲ ਜਿਹੜੀ ਥੱਲਿਓਂ ਉੱਪਰ ਨੂੰ ਜਾਂਦੀ ਹੈ ਸਾਡੇ ਦਿਮਾਗ ਵਾਲੇ ਪਾਸੇ। ਇਸ ਨਾੜੀ ਦੇ ਰਾਹੀਂ ਸਾਧਨਾ ਕਰ ਕਰਕੇ ਜੋਗੀ ਲੋਕ ਆਪਣੇ ਸਵਾਸ ਦਸਵੇਂ ਦੁਆਰ ਚੜਾਉਂਦੇ ਨੇ। ਇਹਨੂੰ ਭਯੰਗਮ ਕਰਮ ਵੀ ਕਹਿੰਦੇ, ਇਹਨੂੰ ਜੋਗੀ ਲੋਕ ਪ੍ਰਾਣਾਯਾਮ ਵੀ ਕਹਿੰਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਐਸੇ ਐਸੇ ਕਰਮ, ਨਿਵਲੀ ਕਰਮ ਅਤੇ ਭਯੰਗਮ ਨਾੜੀ ਦੁਆਰਾ ਪ੍ਰਾਣਾਯਾਮ ਕਰਨ, ਪੂਰਕ ਕੁੰਭਕ ਰੇਚਕ ਕਰਮ ਆਦਿਕ, ਇਹੋ ਜਿਹੇ ਜਿੰਨੇ ਮਰਜ਼ੀ ਆ ਕਰਮ ਕਰਨ, ਇੱਕ ਨਾਸ ਦੇ ਰਾਹੀਂ ਸਵਾਸ ਚੜਾਉਣਾ, ਦੂਜੀ ਨਾਸ ਦੇ ਰਾਹੀਂ ਲਾਉਣਾ, ਦੋਵਾਂ ਨਾਸਾਂ ਦੁਆਰਾ ਸਵਾਸ ਚੜਾ ਕੇ ਮੱਥੇ ਦੇ ਵਿੱਚ ਸਾਹ ਰੋਕ ਕੇ ਰੱਖਣਾ, ਇਹ ਇਹਨਾਂ ਜੋਗੀਆਂ ਦੇ ਸਾਧ ਸੰਗਤ ਸਾਰੇ ਕਰਮ ਨੇ। ਕਹਿਣ ਦਾ ਭਾਵ ਸਿਰਫ ਇਤਨਾ ਕਿ ਇਹੋ ਜਿਹੇ ਲੱਖਾਂ ਹੀ ਕੋਈ ਕਰਮ ਸੰਸਾਰ ਵਿੱਚ ਕਰਦਾ ਫਿਰੇ, ਪਰ ਤੱਤ ਦੀ ਗੱਲ ਕੀ ਹੈ, ਨਤੀਜਾ ਕੀ ਕੱਢਿਆ ਭਾਈ ਗੁਰਦਾਸ ਜੀ ਨੇ, ਗੁਰਮੁਖ ਸੁਖ ਫਲ ਸਾਰਨਾ ਸਭੇ ਹੀ। ਗੁਰਮੁਖਾਂ ਦੇ ਸੁਖ ਫਲ ਦੇ ਬਰਾਬਰ ਇਹਨਾਂ ਸਾਰਿਆਂ ਵਿੱਚੋਂ ਕੋਈ ਵੀ ਨਹੀਂ ਪੁੱਜਦਾ। ਭਾਵ ਜਿਹੜੇ ਗੁਰਸਿੱਖ ਗੁਰੂ ਵੱਲ ਮੁੱਖ ਕਰਕੇ ਗੁਰਮੁਖ ਹੋ ਜਾਂਦੇ, ਜਿਹੜੇ ਗੁਰੂ ਦੇ ਸਿੱਖ ਗੁਰੂ ਦੀ ਸਿੱਖਿਆ ਨੂੰ ਕਮਾ ਲੈਂਦੇ, ਜਿਨ੍ਹਾਂ ਨੇ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਗੁਰਸਿੱਖੀ ਕਮਾ ਕੇ ਸੁਖ ਫਲ ਦੀ ਪ੍ਰਾਪਤੀ ਕੀਤੀ ਹੈ, ਆਤਮਿਕ ਆਨੰਦ ਜਿਨ੍ਹਾਂ ਨੇ ਮਾਣਿਆ, ਸਾਧ ਸੰਗਤ ਐਸੇ ਜੋਗੀਆਂ ਵਾਲੇ ਨਿਵਲੀ ਕਰਮ, ਭਯੰਗਮ ਕਰਮ, ਸਵਾਸ ਚੜਾਉਣੇ ਤੇ ਲਾਉਣੇ, ਜਿੰਨੇ ਮਰਜ਼ੀ ਪੁੰਨ ਦਾਨ ਤੇ ਚੰਗਿਆਈਆਂ ਨੇਕੀਆਂ ਦੇ ਕੰਮ ਕਰਨੇ ਦੁਨੀਆਂ 'ਚ, ਤਰ੍ਹਾਂ ਤਰ੍ਹਾਂ ਦੇ ਵਰਤ ਨੇਮ ਸੰਜਮ, ਦੇਵੀ ਦੇਵਤਿਆਂ ਦੇ ਅਸਥਾਨਾਂ ਦੇ ਯਾਤਰਾ ਕਰਨ ਵਾਸਤੇ ਜਾਣਾ, ਪਾਣੀ ਵਿੱਚ ਖਲੋ ਕੇ ਤਪ ਕਰਨਾ, ਧੂਣੀਆਂ ਤਪਾ ਕੇ ਤਰ੍ਹਾਂ ਤਰ੍ਹਾਂ ਦੀ ਤਪੱਸਿਆ ਕਰਨੀ, ਹਿਮਾਲਾ ਪਰਬਤ ਦੇ ਉੱਤੇ ਜਾ ਕੇ ਸਰੀਰ ਨੂੰ ਗਾਲ ਦੇਣਾ, ਕਲਵੱਤਰ ਨਾਲ ਭਾਵ ਸ਼ਿਵਜੀ ਦੇ ਆਰੇ ਨਾਲ ਬਨਾਰਸ ਦੀ ਧਰਤੀ ਤੇ ਆਪਣੇ ਆਪ ਨੂੰ ਚਰਾ ਦੇਣਾ, ਇਹ ਸਾਰੇ ਦੇ ਸਾਰੇ ਕਰਮ ਗੁਰਸਿੱਖੀ ਦੇ ਕੀਤੇ ਹੋਏ ਧਾਰਮਿਕ ਕਰਮ ਜਿਹੜੇ ਉਹਦੇ ਬਰਾਬਰ ਨਹੀਂ ਪੁੱਜ ਸਕਦੇ। ਭਾਵ ਗੁਰਸਿੱਖੀ ਸਭ ਤੋਂ ਸ਼੍ਰੋਮਣੀ ਹੈ, ਗੁਰੂ ਦਾ ਦੱਸਿਆ ਹੋਇਆ ਉਪਦੇਸ਼ ਸਾਰਿਆਂ ਤੋਂ ਸ਼੍ਰੋਮਣੀ ਤੇ ਸਾਰਿਆਂ ਤੋਂ ਉੱਤਮ ਹੈ, ਜਿਸ ਦੁਆਰਾ ਮਾਲਕ ਪਰਮਾਤਮਾ ਦੀ ਹਜ਼ੂਰੀ ਵਿੱਚ ਅਸੀਂ ਪ੍ਰਵਾਨ ਹੋ ਜਾਂਦੇ ਹਾਂ, ਕਬੂਲ ਹੋ ਜਾਂਦੇ ਹਾਂ। ਉਹ ਆਤਮਿਕ ਸੁੱਖ, ਉਹ ਆਤਮਿਕ ਆਨੰਦ ਜਿਹੜਾ ਗੁਰਸਿੱਖਾਂ ਨੂੰ ਗੁਰੂ ਦੀ ਸ਼ਰਨ ਪੈ ਕੇ ਸ਼ਬਦ ਗੁਰੂ ਦੁਆਰਾ ਪ੍ਰਾਪਤ ਹੁੰਦਾ, ਉਹ ਆਤਮਿਕ ਸੁੱਖ ਤੇ ਆਤਮਿਕ ਫਲ ਇਹ ਕਰਮਕਾਂਡਾਂ ਵਿੱਚ ਪੈ ਕੇ ਨਹੀਂ ਮਿਲਦਾ। ਛੇਵੇਂ ਗੁਰਦੇਵ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਸਾਧ ਸੰਗਤ, ਆਗਰੇ ਦੀ ਧਰਤੀ ਤੇ ਇੱਕ ਬਜ਼ੁਰਗ ਜਿਹੜਾ ਕੇਵਲ ਘਾਹ ਖੋਦ ਕੇ ਆਪਣਾ ਗੁਜ਼ਾਰਾ ਕਰਦਾ ਸੀ, ਘਾਹ ਕੱਟ ਕੇ ਲਿਆਉਣਾ ਤੇ ਫਿਰ ਉਹ ਜਿਹੜੇ ਲੋਕ ਘੋੜੇ ਰੱਖਦੇ ਸੀ ਨਾ, ਉੱਥੇ ਜਾ ਕੇ ਘੋੜਿਆਂ ਵਾਸਤੇ ਉਹਨੇ ਘਾਹ ਵੇਚਣਾ। ਆਮ ਸ਼ਹਿਰਾਂ ਦੇ ਵਿੱਚ ਤੁਹਾਨੂੰ ਕਈਆਂ ਥਾਵਾਂ ਤੇ ਮਿਲੇਗਾ, ਉਸ ਜਗ੍ਹਾ ਦਾ ਨਾਂ, ਏਰੀਏ ਦਾ ਨਾਂ ਹੀ ਹੋਏਗਾ ਘਾਹ ਮੰਡੀ, ਪੱਠਿਆਂ ਦੀ ਮੰਡੀ। ਦਾਸ, ਜਿਵੇਂ ਹੁਣ ਲੁਧਿਆਣੇ ਸ਼ਹਿਰ ਦੇ ਵਿੱਚ ਮੈਂ ਰਹਿੰਦਾ, ਸਾਡੇ ਲੁਧਿਆਣੇ ਸ਼ਹਿਰ ਦੇ ਵਿੱਚ ਇੱਕ ਜਗ੍ਹਾ, ਉਹਦਾ ਨਾਂ ਹੈ ਘਾਹ ਮੰਡੀ। ਘਾਹ ਮੰਡੀ, ਗੁੜ ਮੰਡੀ ਆਦਿਕ ਇਸ ਤਰ੍ਹਾਂ ਨਾਂ ਨੇ। ਘੁਮਾਰ ਮੰਡੀ, ਜਿੱਥੇ ਘੁਮਿਆਰ ਆਦਿਕ ਭਾਂਡੇ ਬਣਾ ਕੇ ਵੇਚਦੇ ਸੀ, ਇਹ ਜਗ੍ਹਾ ਬਣੀਆਂ। ਸ੍ਰੀ ਗੁਰੂ ਨਾਨਕ ਦੇ ਦਰ ਘਰ ਦੀ ਸ਼ੋਭਾ, ਗੁਰੂ ਨਾਨਕ ਦੇ ਦਰ ਘਰ ਦੀ ਵਡਿਆਈ ਉਸ ਬਜ਼ੁਰਗ ਨੇ ਸੁਣੀ ਤੇ ਕਿਸੇ ਗੁਰਸਿੱਖ ਪਿਆਰੇ ਨੇ ਆਖਿਆ ਵੀ ਬਜ਼ੁਰਗਾ, ਜੇ ਸੰਸਾਰ ਭਾਵ ਸਾਗਰ ਤੋਂ ਮੁਕਤ ਹੋਣਾ ਚਾਹੁੰਦਾ, ਜੰਮਣ ਮਰਨ ਤੋਂ ਮੁਕਤ ਹੋਣਾ ਚਾਹੁੰਦਾ, ਫਿਰ ਸੱਚੇ ਪਾਤਸ਼ਾਹ ਦਾ ਦਰਸ਼ਨ ਕਰ। ਤੇ ਸੱਚੇ ਪਾਤਸ਼ਾਹ ਉਹ ਕਹਿੰਦੇ ਨੇ ਛੇਵੇਂ ਪਾਤਸ਼ਾਹ ਨੇ। ਉਸ ਬਜ਼ੁਰਗ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਦਾ ਨਹੀਂ ਪਤਾ, ਇਹ ਪਤਾ ਆ ਗੁਰੂ ਨਾਨਕ ਦੀ ਗਰਦੀ ਦਾ ਮਾਲਕ, ਗੁਰੂ ਨਾਨਕ ਦੀ ਗਰਿਆਈ ਤਖਤ ਦਾ ਮਾਲਕ ਹੈ, ਉਹਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ। ਅਰਦਾਸਾਂ ਕਰਿਆ ਕਰਨੀਆਂ ਸੱਚੇ ਪਾਤਸ਼ਾਹ, ਕਿਤੇ ਆਗਰੇ ਆ ਕੇ ਵੀ ਦਰਸ਼ਨ ਦੇ, ਇਸ ਗਰੀਬ ਦਾ ਕਿਤੇ ਜੰਮਣਾ ਮਰਨਾ ਕੱਟ ਜਾ, ਮੈਨੂੰ ਆਪਣੇ ਚਰਨਾਂ ਵਿੱਚ ਥਾਂ ਦੇ, 84 ਲੱਖ ਜੂਨਾਂ ਦਾ ਗੇੜਾ ਮੁੱਕ ਜਾਏ, ਬਜ਼ੁਰਗ ਅਵਸਥਾ ਹੋ ਗਈ ਆ, ਕਿਤੇ ਆਵੇਂ ਤੇ ਤੇਰੇ ਚਰਨਾਂ ਵਿੱਚ ਆਪਣੇ ਦਿਲ ਦਾ ਤਰਲਾ ਸੁਣਾਵਾਂ। ਅਰਦਾਸਾਂ ਕਰਦਾ ਰਿਹਾ ਅਰਦਾਸਾਂ। ਇੱਕ ਸਮਾਂ ਆਇਆ ਜਦੋਂ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਗਰੇ ਦੀ ਧਰਤੀ ਤੇ ਗਏ ਤੇ ਪਰਮਾਤਮਾ ਦਾ ਭਾਣਾ ਐਸਾ, ਕੁਦਰਤ ਦਾ ਸਬੱਬ ਐਸਾ ਬਣ ਗਿਆ ਕਿ ਉਹਨਾਂ ਦਿਨਾਂ ਦੇ ਵਿੱਚ ਜਹਾਂਗੀਰ ਬਾਦਸ਼ਾਹ ਵੀ ਉੱਥੇ ਗਿਆ ਹੋਇਆ ਆਗਰੇ। ਕਿਉਂਕਿ ਜਿਹੜਾ ਆਗਰਾ ਹੈ ਨਾ ਸਾਧ ਸੰਗਤ, ਇਹ ਕਦੇ ਭਾਰਤ ਦੇਸ਼ ਹੈ ਜਿਹੜਾ, ਉਹਦੀ ਰਾਜਧਾਨੀ ਵੀ ਹੁੰਦਾ ਸੀ। ਜਿੱਥੇ ਆਗਰੇ ਤਾਜ ਮਹਿਲ ਹੈ ਉੱਥੇ ਕਿਲ੍ਹਾ ਵੀ ਹੈ, ਜਿਵੇਂ ਲਾਲ ਕਿਲ੍ਹਾ ਦਿੱਲੀ, ਇਸ ਤਰ੍ਹਾਂ ਆਗਰੇ ਵੀ ਲਾਲ ਕਿਲ੍ਹਾ ਇੱਕ। ਤਾਂ ਖੈਰ, ਦਾਸ ਨੇ ਜਿਹੜੀ ਬੇਨਤੀ ਕਰਨੀ ਹੈ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੀ ਆਸਣ ਲੱਗੇ ਤੇ ਬੇਅੰਤ ਸੰਗਤਾਂ ਆਗਰੇ ਤੋਂ ਆਲੇ ਦੁਆਲੇ ਤੇ ਨਗਰਾਂ ਸ਼ਹਿਰਾਂ ਪਿੰਡਾਂ ਤੋਂ ਆਣ ਕੇ ਦਰਸ਼ਨ ਕਰ ਰਹੀਆਂ, ਉਹਨਾਂ ਦਿਨਾਂ ਚ ਕੁਦਰਤੀ ਜਹਾਂਗੀਰ ਵੀ ਉੱਥੇ ਹੈ। ਇੱਕ ਪਾਸੇ ਜਹਾਂਗੀਰ ਬਾਦਸ਼ਾਹ ਦੇ ਸ਼ਮਿਆਨੇ ਲੱਗੇ, ਪੰਡਾਲ ਲੱਗੇ, ਦੂਸਰੇ ਪਾਸੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਖ਼ਤ ਲੱਗੇ ਆ, ਸ਼ਮਿਆਨੇ ਲੱਗੇ, ਸੁਭਾਏ ਮਾਨ। ਇਸ ਬਜ਼ੁਰਗ ਨੂੰ ਕਿਸੇ ਨੇ ਜਾ ਦੱਸਿਆ ਵੀ ਬਜ਼ੁਰਗਾ, ਜਿਹੜੇ ਸੱਚੇ ਪਾਤਸ਼ਾਹ ਦਾ ਤੂੰ ਦਰਸ਼ਨ ਕਰਨਾ ਚਾਹੁੰਦਾ ਨਾ, ਉਹ ਸਤਿਗੁਰੂ ਸ਼ਹਿਨਸ਼ਾਹ ਆ ਗਈ ਤੇ ਜਾ ਕੇ ਦਰਸ਼ਨ ਕਰ ਲਾ, ਜੰਮਣਾ ਮਰਨਾ ਮੁਕਾਲਾ, ਆਪਣਾ ਦਰਸ਼ਨ ਕਰਕੇ ਨਾਨਕ ਨਦਰੀ ਨਦਰ ਨਿਹਾਲ ਹੋ ਜਾ। ਇਹਨੂੰ ਤੇ ਚੜ ਗਿਆ ਚਾਹ, ਬਜ਼ੁਰਗ ਨੂੰ ਬੜਾ ਖੁਸ਼, ਬੜਾ ਪਰਸਾਨੇ। ਇਹਨੇ ਹੁਣ ਆਪਣੇ ਹੱਥੀ ਘਾਹ ਖੋਦਿਆ, ਇਹਨੂੰ ਵਿਦਵਾਨਾਂ ਨੇ ਲਿਖਿਆ ਇੱਕ ਘਾਹੀ ਸਿੱਖਿਆ। ਸਾਡੀ ਕੌਮ ਦੇ ਬੜੇ ਪਿਆਰੇ ਵਿਦਵਾਨ ਹੋਏ ਪ੍ਰਿੰਸੀਪਲ ਗੰਗਾ ਸਿੰਘ, ਉਹ ਵੀ ਇਹਨੂੰ ਘਾਹੀ ਸਿੱਖ ਲਿਖਦੇ ਆ, ਘਾਹ ਖੋਦਣ ਵਾਲਾ। ਇਹਨੂੰ ਇਸ ਗੱਲ ਦਾ ਪਤਾ ਵੀ ਜਿਹੜਾ ਮੇਰਾ ਸੱਚਾ ਪਾਤਸ਼ਾਹ ਵੀ ਉਹ ਘੋੜੇ ਤੇ ਸਵਾਰ ਹੁੰਦੇ, ਜਿਨ੍ਹਾਂ ਨੇ 10 ਪਾਈ ਨਾ ਸਤਿਗੁਰੂ ਦੀ, ਵੀ ਸਤਿਗੁਰ ਦਾ ਦਰਸ਼ਨ ਕਰੀ ਜੰਮਣਾ ਮਰਨਾ ਮੁੱਕ ਜੂਗੇ, ਸੱਚੇ ਪਾਤਸ਼ਾਹ ਦਾ ਦੀਦਾਰ ਕਰੀ ਮੁਕਤ ਕਰ ਦੇਣਗੇ ਤੈਨੂੰ। ਉਹਨਾਂ ਦੱਸਿਆ ਘੋੜੇ ਤੇ ਸਵਾਰ ਹੋ ਕੇ ਆਊਗਾ ਹੀ ਸਤਿਗੁਰੂ ਪਾਤਸ਼ਾਹ। ਇਹਨੇ ਆਪਣੇ ਹੱਥੀ ਘਾਹ ਖੋਦਿਆ ਬੜੇ ਪਿਆਰ ਨਾਲ। ਫਿਰ ਵੇਖੋ ਭਾਵਨਾ ਉਹਦੀ, ਸਾਧ ਸੰਗਤ ਹੁਣ ਤੇ ਆਪਾਂ ਤਰਕ ਤੇ ਟਿੱਪਣੀਆਂ ਕਰਨ ਲੱਗ ਪਏ ਨਾ ਸ਼ਰਧਾ ਭਾਵਨਾ ਤੇ ਵੀ, ਪਰ ਸ਼ਰਧਾ ਭਾਵਨਾ ਤੇ ਪ੍ਰੇਮ ਤੋਂ ਬਿਨਾਂ ਜ਼ਿੰਦਗੀ ਦਾ ਬੇੜਾ ਪਾਰ ਨਹੀਂ ਜਾਂਦਾ। ਇਹਨੇ ਪਹਿਲਾਂ ਘਾਹ ਖੋਦਿਆ, ਫਿਰ ਉਸ ਘਾਹ ਨੂੰ ਧੋਤਾ, ਫਿਰ ਥੋੜਾ ਜਿਹਾ ਧੁੱਫੇ ਰੱਖਿਆ, ਪਾਣੀ ਨੂੰ ਚੜਿਆ, ਮੇਰੇ ਗੁਰੂ ਦੇ ਘੋੜੇ ਨੇ ਖਾਣਾ ਹੈ। ਵੇਖੋ ਪਿਆਰ ਉਹਦਾ, ਇਹ ਤੇ ਸਾਧ ਸਿੰਘ ਤੁਹਾਨੂੰ ਭਾਵਨਾ ਹੀ ਹੈ ਨਾ ਉਹਦੀ। ਘਾਹ ਦੀ ਵੰਡੀ ਪੰਡ ਤੇ ਪੰਡ ਬੰਨ੍ਹ ਕੇ ਚੁੱਕੀ ਸਿਰ ਤੇ ਤੁਰ ਪਿਆ ਤੇ ਕੁਦਰਤੀ ਮੇਰੇ ਵਾਹਿਗੁਰੂ ਪਰਮਾਤਮਾ ਦੀ ਰਜ਼ਾ ਸਾਧ ਸੰਗਤ ਐਸੀ, ਜਿਹੜੇ ਪਾਸਿਓਂ ਇਸ ਬਜ਼ੁਰਗ ਨੇ ਹੁਣ ਜਾਣਾ ਨਾ ਜੀ, ਉਧਰਲੇ ਪਾਸਿਓਂ ਪਹਿਲਾਂ ਜਹਾਂਗੀਰ ਦਾ ਦਰਬਾਰ ਆਉਣਾ। ਹੁਣ ਇਸ ਬਜ਼ੁਰਗ ਦੇ ਕੋਲ ਇੱਕ ਆ ਘਾਹ ਦੀ ਪੰਡ ਤੇ ਇੱਕ ਆ ਇਹਦੇ ਪੱਲੇ ਬੰਨਿਆ ਹੋਇਆ ਟਕਾ, ਜਿਹੜਾ ਇਹਨੇ ਸਤਿਗੁਰੂ ਨੂੰ ਮੱਥਾ ਟੇਕਣਾ, ਬੜੇ ਚਿਰ ਦਾ ਪੱਲੇ ਬੰਨ ਕੇ ਰੱਖਿਆ ਇਹਨੇ। ਜਦੋਂ ਇਹ ਗਿਆ, ਇਹਨੇ ਵੇਖਿਆ ਬੜੇ ਕੀਮਤੀ ਸ਼ਮਿਆਨੇ ਲੱਗੇ, ਪੰਡਾਲ ਲੱਗੇ, ਪਰ ਉਹ ਜਿਹੜਾ ਟਿਕਾਣਾ ਆ ਉਹ ਜਹਾਂਗੀਰ ਦਾ, ਬਾਦਸ਼ਾਹ ਸੀ ਹਿੰਦੁਸਤਾਨ ਦਾ। ਇਹਨੇ ਬਾਹਰ ਦਰਵਾਜ਼ੇ ਤੇ ਜਾ ਕੇ ਪੁੱਛਿਆ, ਕਹਿੰਦਾ ਵੀ ਸੱਚੇ ਪਾਤਸ਼ਾਹ ਦਾ ਦਰਬਾਰ ਇਹ ਹੋਈ, ਜਿਹੜੇ ਹੁਣ ਸਾਧ ਸੰਗਤ ਨੌਕਰ ਚਾਕਰ ਨੇ, ਅਹਿਲਕਾਰ ਹੈ, ਸਿਪਾਹੀ ਹੈ, ਉਹਨਾਂ ਨੇ ਅੱਜ ਤੱਕ ਭਾਵੇਂ ਇਹ ਤੇ ਸੁਣਿਆ ਸੀ ਵੀ ਜਹਾਂਗੀਰ ਨੂੰ ਲੋਕ ਪਾਤਸ਼ਾਹ ਕਹਿੰਦੇ, ਬਾਦਸ਼ਾਹ ਕਹਿੰਦੇ ਨੇ, ਪਰ ਇਹ ਸੱਚਾ ਪਾਤਸ਼ਾਹ ਕਹਿੰਦਾ, ਹੁਣ ਬਾਦਸ਼ਾਹ ਤੋਂ ਬਿਨਾਂ ਹੋਰ ਕਿਹੜਾ ਇੱਥੇ ਪਾਤਸ਼ਾਹ ਹੋ ਸਕਦਾ। ਉਹ ਕਹਿੰਦੇ ਇਹੋ ਹੀ ਆ, ਲੰਘ ਜਾ ਅੰਦਰ। ਇਹਨੇ ਘਾਹ ਦੀ ਪੰਡ ਰੱਖੀ ਬਾਹਰ, ਜਹਾਂਗੀਰ ਬਾਦਸ਼ਾਹ ਆਪਣੇ ਤਖ਼ਤ 'ਤੇ ਬੈਠਾ, ਆਲੇ ਦੁਆਲੇ ਉਹਦੇ ਅਹਿਲਕਾਰ ਵਜ਼ੀਰ ਫੌਜਾਂ ਨੇ, ਅਤੇ ਭਾਵਨਾ ਤਾਂ ਹੁਣ ਇਹਦੀ ਸੱਚੇ ਪਾਤਸ਼ਾਹ ਸਤਿਗੁਰੂ ਜੀ ਵਾਲੀ ਸੀ ਨਾ ਅੰਦਰ। ਗੁਰੂ ਸਵਾਰਿਓ ਇਸ ਬਜ਼ੁਰਗ ਨੇ ਜਾ ਕੇ ਅਤੇ ਮੱਥਾ ਟੇਕ ਦਿੱਤਾ, ਅਤੇ ਉਹ ਜਿਹੜਾ ਟਕਾ ਬੰਨਿਆ ਸੀ ਨਾ ਪੱਲੇ, ਉਹ ਵੀ ਰੱਖ ਦਿੱਤਾ ਅੱਗੇ, ਅਤੇ ਰੱਖ ਕੇ ਨਮਸਕਾਰ ਕਰ ਦਿੱਤੇ। ਬੜੇ ਪਿਆਰ ਨਾਲ ਇਹਨੇ ਸਿਜਦਾ ਕੀਤਾ, ਨਮਸਕਾਰ ਕੀਤੀ, ਭਾਵ ਮੱਥਾ ਟੇਕਿਆ। ਜਦੋਂ ਇਹ ਬਜ਼ੁਰਗ ਖੜਾ ਹੋਇਆ, ਜਹਾਂਗੀਰ ਬੜਾ ਪ੍ਰਭਾਵਿਤ ਹੋਇਆ ਇਸ ਨੂੰ ਇਸ ਦੇ ਅਦਬ ਸਤਿਕਾਰ ਕਰਨ 'ਤੇ। ਜਹਾਂਗੀਰ ਬਾਦਸ਼ਾਹ ਪੁੱਛਦਾ, ਕਹਿੰਦਾ ਬਜ਼ੁਰਗਾ ਦੱਸ ਕੀ ਪਾਵਾਂ ਤੇਰੀ ਚੋਲੀ 'ਚ, ਕਿਉਂਕਿ ਹੁਣ ਇਹਨੇ ਬਜ਼ੁਰਗ ਨੇ ਕਦੇ ਪਹਿਲਾਂ ਦਰਸ਼ਨ ਕੀਤਾ ਹੀ, ਇਹਨੇ ਤਾਂ ਸੁਣਿਆ। ਜਹਾਂਗੀਰ ਬਾਦਸ਼ਾਹ ਨੂੰ ਇਹ ਕਹਿੰਦਾ ਵੀ ਸੱਚੇ ਪਾਤਸ਼ਾਹ ਚਾਹੀਦਾ ਮੈਨੂੰ ਕੁਛ ਨਹੀਂ, ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਮੇਰਾ ਜੰਮਣਾ ਮਰਨਾ ਕੱਟ ਕੇ ਮੈਨੂੰ ਮੁਕਤ ਕਰ ਦਿਓ। ਜਹਾਂਗੀਰ ਕਹਿੰਦਾ ਬਜ਼ੁਰਗਾ ਇਹ ਕੁਛ ਇੱਥੇ ਨਹੀਂ ਹੈਗਾ, ਇੱਥੇ ਨਾ ਗੁਰਸਿੱਖੀ ਨਾ ਇੱਥੇ ਜੰਮਣਾ ਮਰਨਾ ਮੁਕਾਇਆ ਜਾ ਸਕਦਾ, ਨਾ 84 ਲੱਖ ਜੂਨਾਂ ਦਾ ਗੇੜਾ ਮੁੱਕਣਾ, ਨਾ ਇੱਥੇ ਮੁਕਤੀ ਦੀ ਦਾਤ ਹੀ ਤੈਨੂੰ ਮਿਲ ਸਕਦੀ, ਲੱਗਦਾ ਤੂੰ ਭੁਲੇਖੇ ਨਾਲ ਆ ਗਿਆ। ਅਤੇ ਬਜ਼ੁਰਗ ਪਤਾ ਕੀ ਆਖਦਾ, ਕਹਿੰਦਾ ਜੇ ਇੱਥੇ ਮੁਕਤੀ ਨਹੀਂ ਮਿਲਦੀ, ਗੁਰਸਿੱਖੀ ਦੀ ਦਾਤ ਨਹੀਂ ਮਿਲਦੀ, ਜੰਮਣਾ ਮਰਨਾ ਨਹੀਂ ਕੱਟਿਆ ਜਾ ਸਕਦਾ, ਇਸ ਦਾ ਭਾਵ ਮੈਂ ਭੁਲੇਖੇ ਨਾਲ ਆ ਗਿਆ, ਇਹ ਕਿਸੇ ਝੂਠੇ ਪਾਤਸ਼ਾਹ ਦਾ ਦਰਬਾਰ ਹੈ। ਵੇਖਿਓ ਹੁਣ ਸਾਧ ਸੰਗਤ, ਸੱਚਾ ਪਾਤਸ਼ਾਹ ਅਤੇ ਬਿਨਸ ਜਾਣ ਵਾਲੇ ਪਾਤਸ਼ਾਹ ਦਾ ਅੰਤਰ ਕੀ ਹੈ, ਇਹ ਵੀ ਇਹਦੇ ਵਿੱਚੋਂ ਸਾਧ ਸੰਗਤ ਇੱਕ ਨਤੀਜਾ ਨਿਕਲਣਾ। ਉਹ ਬਜ਼ੁਰਗ ਕਹਿੰਦਾ ਜੀ ਇਹ ਝੂਠੇ ਪਾਤਸ਼ਾਹ ਦੇ ਕਿਸੇ ਦਰਬਾਰ 'ਚ ਆ ਗਿਆ, ਮੈਨੂੰ ਭੁਲੇਖਾ ਲੱਗ ਗਿਆ, ਮਾਫ਼ ਕਰਨਾ, ਮੈਂ ਤਾਂ ਸੱਚੇ ਪਾਤਸ਼ਾਹ ਦੇ ਦਰਬਾਰ 'ਚ ਜਾਣਾ। ਉਹਦੇ ਅਹਿਲਕਾਰ ਵੀ ਕਹਿੰਦੇ, ਜਹਾਂਗੀਰ ਵੀ ਕਹਿੰਦਾ ਤੂੰ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਜਾਣਾ ਹੋਏਗਾ, 6ਵੇਂ ਪਾਤਸ਼ਾਹ ਦੇ ਕੋਲ। ਉਹ ਬਜ਼ੁਰਗ ਕਹਿੰਦਾ ਜੀ ਜਾਣਾ ਸੱਚੇ ਪਾਤਸ਼ਾਹ ਕੋਲ ਹੀ, ਮੈਂ ਭੁਲੇਖੇ ਨਾਲ ਆ ਗਿਆ ਹੋਵਾਂਗਾ, ਮੈਨੂੰ ਮਾਫ਼ ਕਰਨਾ, ਪਹਿਲੀ ਵਾਰੀ ਆਇਆ ਮੈਂ, ਪਤਾ ਨਹੀਂ ਸੀ ਮੈਨੂੰ। ਜਹਾਂਗੀਰ ਕਹਿੰਦਾ ਕੋਈ ਹੋਰ ਚੀਜ਼ ਲੈ ਲਾ, ਕਹਿੰਦਾ ਕਿਸੇ ਚੀਜ਼ ਦੀ ਨਹੀਂ ਲੋੜ, ਸਿਰਫ਼ ਮੈਂ ਆਪਣੇ ਗੁਰੂ ਦੇ ਪਿਆਰ ਵਿੱਚ ਆਇਆ। ਬਜ਼ੁਰਗ ਨੇ ਮੰਗੀ ਮਾਫ਼ੀ ਵੀ ਮੈਂ ਭੁਲੇਖੇ ਨਾਲ ਆ ਗਿਆ, ਕਿਵੇਂ ਕਰਨਾ। ਜਹਾਂਗੀਰ ਕਹਿੰਦਾ ਬਜ਼ੁਰਗਾ ਤੂੰ ਜਾ ਸਕਦਾ, ਪਰ ਬੜੀ ਪਿਆਰੀ ਬਾਤ ਜੇ, ਜਦੋਂ ਬਜ਼ੁਰਗ ਵਾਪਸ ਤੁਰਨ ਲੱਗਾ ਨਾ, ਉਹਨੇ ਆਪਣਾ ਟਕਾ ਚੁੱਕ ਲਿਆ ਜਿਹੜਾ ਮੱਥਾ ਟੇਕਿਆ ਸੀ ਨਾ, ਥੋੜ੍ਹੇ ਚਿਰ ਦਾ ਟਕਾ ਰੱਖਿਆ ਉਹਨੇ ਸੰਭਾਲ ਕੇ ਪੱਲੇ ਬੰਨ ਕੇ, ਉਹ ਟਕਾ ਉਹਨੇ ਚੁੱਕ ਲਿਆ। ਜਹਾਂਗੀਰ ਬਾਦਸ਼ਾਹ ਕਹਿੰਦਾ ਬਜ਼ੁਰਗੋ ਇਹ ਜਿਹੜਾ ਟਕਾ ਹੈ ਤੂੰ ਪਹਿਲਾਂ ਮੇਰੇ ਅੱਗੇ ਰੱਖ ਦਿੱਤਾ, ਹੁਣ ਤੂੰ ਕਿਉਂ ਚੁੱਕ ਰਿਹਾ। ਉਹ ਬਜ਼ੁਰਗ ਕਹਿੰਦਾ ਜੀ ਇਹ ਭੇਟਾ ਸੱਚੇ ਪਾਤਸ਼ਾਹ ਦੀ ਹੈ, ਤੁਹਾਡੇ ਵਾਸਤੇ ਨਹੀਂ ਹੈ, ਜਿਸ ਦੀ ਅਮਾਨਤ ਮੈਂ ਬੜੇ ਚਿਰ ਦੀ ਸੰਭਾਲ ਕੇ ਰੱਖੀ, ਉਹਦੇ ਅੱਗੇ ਟੇਕਣਾ ਸੀ, ਪਰ ਮੈਨੂੰ ਪਤਾ ਨਹੀਂ ਲੱਗਾ, ਗਲਤੀ ਖਾ ਗਿਆ ਮੈਂ। ਜਹਾਂਗੀਰ ਕਹਿੰਦਾ ਬਜ਼ੁਰਗਾ ਇਹ ਟਕਾ ਆ, ਹੋਰ ਕੋਈ ਸੋਨੇ ਦੀਆਂ ਮੋਹਰਾਂ ਤੈਨੂੰ ਦੇ ਦੇਣੇ, ਟਕਾ ਰੱਖ ਦੇ ਇੱਥੇ, ਸੋਨੇ ਦੀਆਂ ਕੋਈ ਮੋਹਰਾਂ ਲੈ ਜਾ, ਚਾਂਦੀ ਲੈ ਜਾ, ਹੋਰ ਜਿੰਨੇ ਪੈਸੇ ਰੁਪਈਏ ਤੈਨੂੰ ਚਾਹੀਦੇ ਤੈਨੂੰ ਦੇ ਦਿੰਦੇ ਹਾਂ, ਮੋਹਰਾਂ ਦੇ ਦਿੰਦੇ ਜੋ ਆਖੇ। ਉਹ ਬਜ਼ੁਰਗ ਕਹਿੰਦਾ ਜੀ ਤੁਹਾਡੀਆਂ ਸੋਨੇ ਦੀਆਂ ਮੋਹਰਾਂ ਕੀ, ਤੁਹਾਡੇ ਬੜੇ ਬੜੇ ਕੀਮਤੀ ਹੀਰੇ ਲਾਲ ਅਤੇ ਜਵਾਹਰਾਤ ਵੀ ਇਸ ਟਕੇ ਦੇ ਬਰਾਬਰ ਨਹੀਂ ਹੋ ਸਕਦੇ, ਮੇਰੇ ਸੱਚੇ ਪਾਤਸ਼ਾਹ ਦੀ ਭੇਟ ਹੈ, ਕੁਛ ਨਹੀਂ ਲੈਣਾ ਤੁਹਾਡੇ ਕੋਲ। ਸਾਧ ਸੰਗਤ ਇਹ ਆਮ ਬਾਤਾਂ ਨਹੀਂ ਜਿਹੜੇ ਦਾਸ ਬਚਨ ਸਾਂਝੇ ਕਰ ਰਿਹਾ ਨਾ, ਇਹਨੂੰ ਇੱਕ ਆਮ ਸ਼ਰਧਾਲੂ ਸ਼ਰਧਾ ਵਾਲੇ ਪੱਖ ਤੋਂ ਨਹੀਂ ਲੈਣਾ, ਇਹ ਉਹਦਾ ਪਿਆਰ ਵੇਖੋ ਤੁਸੀਂ। ਅੱਜ ਦਾ ਬੰਦਾ ਤੇ ਧਨ ਮਾਇਆ ਦੇ ਉੱਤੇ ਵੇਖ ਰਿਹਾ, ਜ਼ਮੀਰ ਗਹਿਣੇ ਪਾ ਰਿਹਾ ਅੱਜ ਬੰਦਾ, ਮਾਫ਼ ਕਰਨਾ, ਅੱਜ ਧਨ ਦੌਲਤ ਮਾਇਆ ਦੀ ਦੌੜ ਲੱਗ ਗਈ ਅੱਜ ਸੰਸਾਰ 'ਚ, ਪਰ ਉਸਦਾ ਪਿਆਰ ਵੇਖਣਾ ਬਜ਼ੁਰਗ ਦਾ। ਸਾਧ ਸੰਗਤ ਉਹਨੇ ਟਕਾ ਚੁੱਕ ਲਿਆ, ਨਹੀਂ ਰੱਖਿਆ। ਜਹਾਂਗੀਰ ਕਹਿੰਦਾ ਜੋ ਕਹੇ ਬਜ਼ੁਰਗਾ ਤੈਨੂੰ ਦੇ ਦਿੰਦੇ, ਦੱਸ ਕੀ ਚਾਹੀਦਾ। ਉਹ ਕਹਿੰਦਾ ਜੀ ਮੈਂ ਲੈਣ 'ਤੇ ਕੁਛ ਆਇਆ ਨਹੀਂ, ਜੋ ਮੈਨੂੰ ਚਾਹੀਦਾ ਉਹ ਤੁਹਾਡੇ ਕੋਲ ਹੈ ਨਹੀਂ, ਇਹ ਜੋ ਮੈਂ ਜੋ ਤੁਸੀਂ ਕਹਿੰਦੇ ਉਹਨੂੰ ਲੈ ਲਾ, ਇਹ ਦੁਨਿਆਵੀ ਵਸਤਾਂ ਨੇ, ਮੈਨੂੰ ਤਾਂ ਕੁਛ ਵੀ ਨਹੀਂ ਚਾਹੀਦਾ, ਜੋ ਮੈਂ ਤੁਹਾਡੇ ਕੋਲੋਂ ਮੰਗਿਆ ਉਹ ਤੁਹਾਡੇ ਪਾਸ ਹੈ ਨਹੀਂ, ਉਹ ਸੱਚੇ ਪਾਤਸ਼ਾਹ ਦੇ ਕੋਲ ਆ, ਅਤੇ ਇਹ ਜਿਹੜਾ ਟਕਾ ਇਹ ਸੱਚੇ ਪਾਤਸ਼ਾਹ ਦੀ ਭੇਟ ਹੈ। ਤੱਤ ਦੀ ਬਾਤ ਇਹ ਹੈ ਵੀ ਉਹ ਬਜ਼ੁਰਗ ਉੱਥੋਂ ਤੁਰ ਪਿਆ, ਟਕਾ ਚੁੱਕ ਲਿਆ ਉਹਨੂੰ, ਬੰਨ ਲਿਆ ਫਿਰ ਪੱਲੇ, ਬਾਹਰ ਆਇਆ ਘਾਹ ਦੀ ਪੰਡ ਵੀ ਚੁੱਕ ਲਈ ਉਹਨੇ ਆਪਣੀ, ਪੁੱਛਦਾ ਪਛਾਂਦਾ ਪੁੱਛਦਾ ਪਛਾਂਦਾ ਸੱਚੇ ਪਾਤਸ਼ਾਹ ਦਾ ਦਰਬਾਰ ਕਿੱਥੇ, ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਵਿੱਚ ਆ ਗਿਆ। ਪੁੱਛਿਆ ਬਾਹਰ ਸਿੱਖਾਂ ਨੂੰ ਵੀ ਸੱਚੇ ਪਾਤਸ਼ਾਹ ਦਾ ਦਾਰੇ ਹੋਈਏ, ਕਹਿੰਦੇ ਜੀ ਹਾਂ, ਗੁਰੂ ਨਾਨਕ ਦੀ ਗੁਰਤਾ ਗੱਦੀ ਦਾ ਮਾਲਕ 6ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸਿੰਘਾਸਣ 'ਤੇ ਬਿਰਾਜਮਾਨ ਹੈ, ਜਾ ਦਰਸ਼ਨ ਕਰ ਜਾ ਕੇ ਚਲਾ ਗਿਆ ਅੰਦਰ। ਘਾਹ ਦੀ ਪੰਡ ਬਾਹਰ ਰੱਖ ਦਿੱਤੀ ਆਪਣੀ, ਉਹਨੇ ਗੁਰੂ ਸਾਹਿਬ ਦੇ ਘੋੜੇ ਨੂੰ ਪਾਉਣਾ ਹੈ। ਜਦੋਂ ਗਿਆ ਨਾ ਅੰਦਰ, ਸਤਸੰਗੀ ਜਨੋਂ ਬੜੀ ਕਮਾਲ ਦੀ ਬਾਤ ਜੇ, ਇਹਨੇ ਹੁਣ ਪਤਾ ਕੀ ਕੀਤਾ ਬਜ਼ੁਰਗ ਨੇ, ਇਹਦੇ ਦਿਲ 'ਚ ਆਇਆ ਵੀ ਇਸ ਤਰ੍ਹਾਂ ਆਪਾਂ ਨਾ ਐਤਕੀ ਮੱਥਾ ਟੇਕਣਾ ਵਾ, ਤੇ ਆਪਾਂ ਟਕਾ ਭੇਟਾ ਨਹੀਂ ਰੱਖਣਾ, ਟਕਾ ਆਪਾਂ ਪੱਲੇ ਹੀ ਵੱਜਾ ਰਹਿਣ ਦੇਣਾ। ਪਹਿਲਾਂ ਹੀ ਅੱਗੇ ਬੜੀ ਦੇਰ ਬਹਿਸ ਬਸਈਆ ਹੁੰਦਾ ਰਿਹਾ ਤੇ ਝਗੜਾ ਹੁੰਦਾ ਸੀ ਉੱਥੇ ਇਸ ਟਕੇ ਤੋਂ। ਆਪਾਂ ਐਤਕੀ ਟਕਾ ਮੱਥਾ ਟੇਕਣਾ ਹੀ, ਸੱਚਾ ਪਾਤਸ਼ਾਹ ਵਾ ਜਿਹੜਾ ਆਪੇ ਦਿਲ ਦੀ ਜਾਣਦਾ, ਬੁੱਝ ਲਏਗਾ ਸਭ ਕੁਛ। ਖਾਲੀ ਹੱਥੀ ਜਾ ਕੇ ਸ਼ਰਧਾ ਭਾਵਨਾ ਨਾਲ ਮੱਥਾ ਸ਼ਰਧਾ ਭਾਵਨਾ ਨਾਲ ਟੇਕਿਆ, ਪਿਆਰ ਨਾਲ ਸਿਰ ਚੁਕਾਇਆ, ਖੜਾ ਹੋ ਗਿਆ। ਜਦੋਂ ਖਲੋਤਾ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਨੇਤਰਾਂ ਚ ਨੇਤਰ ਪਾਏ ਨਾ ਜਦੋਂ, ਤੇ ਸਤਿਗੁਰੂ ਸ਼ਹਿਨਸ਼ਾਹ ਕਹਿੰਦੇ ਬਜ਼ੁਰਗਾ ਕਾਹੀ ਸਿੱਖਾ, ਖਾਲੀ ਹੱਥ ਮੱਥਾ ਟੇਕ ਦਿੱਤਾ ਈ, ਸਾਡੀ ਭੇਟਾ ਕਿੱਥੇ ਆ? ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਬਜ਼ੁਰਗਾ ਭੇਟਾ ਕਿੱਥੇ ਸਾਡੀ, ਪੱਲੇ ਬੰਨ ਛੱਡੀ ਊ, ਇੰਨੇ ਚਿਰ ਦੀ ਸਾਡੀ ਭੇਟਾ ਪੱਲੇ ਬੰਨ ਕੇ ਸੰਭਾਲ ਕੇ ਰੱਖੀ ਊ, ਐਡੀ ਦੂਰੋਂ ਅਸੀਂ ਅੱਜ ਆਪਣੀ ਭੇਟਾ ਲੈਣ ਵਾਸਤੇ ਆਏ ਹਾਂ ਤੇ ਕੁਛ ਤੇਰੀ ਝੋਲੀ ਵਿੱਚ ਪਾਉਣ ਵਾਸਤੇ ਆਏ ਹਾਂ, ਅੱਜ ਤੂੰ ਆਪ ਸਾਡੀ ਭੇਟਾ ਪੱਲਿਓਂ ਖੋਲੀ ਕਿਉਂ, ਲਿਆ ਸਾਡੀ ਭੇਟਾ। ਸਾਧ ਸੰਗਤ ਇਹ ਸੱਚਾਈ ਜੇ ਭਰੀ ਸੰਗਤ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣਾ ਹੱਥ ਅੱਗੇ ਕੀਤਾ, ਇਸ ਤਰ੍ਹਾਂ ਇਹਦਾ ਹੱਥ ਅੱਗੇ ਕੀਤਾ, ਲਿਆ ਸਾਡੀ ਭੇਟਾ, ਸਾਡਾ ਟਕਾ ਸਾਡੀ ਤਲੀ ਤੇ ਰੱਖ। ਕਦੇ ਵਿਚਾਰ ਕੇ ਵੇਖਿਓ ਜੇ ਗੁਰੂ ਕਿਤੇ ਟਕਿਆਂ ਦਾ ਭੁੱਖਾ ਆ, ਉਹ ਤੇ ਪਿਆਰ ਦਾ ਭੁੱਖਾ, ਉਹਨੇ ਪ੍ਰੇਮ ਨਾਲ ਭੇਟਾ ਰੱਖੀ ਸੰਭਾਲ ਕੇ। ਬਜ਼ੁਰਗ ਦੀਆਂ ਅੱਖਾਂ ਚ ਅਥਰੂ, ਲੰਮਾ ਪੈ ਗਿਆ ਗੁਰੂ ਦੇ ਦਰਬਾਰ ਚ, ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ ਚ ਲੰਮਾ ਪੈ ਗਿਆ। ਸਤਿਪੁਰਾ ਐਡਾ ਗਰੀਬ ਨਿਵਾਸ ਹੈ ਤੂੰ? ਕਹਿਣ ਲੱਗੇ ਗੁਰਸਿੱਖ ਸੱਜਣਾ, ਉਹ ਪਿਆਰ ਕਰਨ ਵਾਲਿਆ, ਬੜੇ ਚਿਰ ਦਾ ਅਰਦਾਸਾਂ ਕਰਦਾ ਸਾਂ ਤੂੰ, ਲਿਆ ਮੇਰੀ ਭੇਟਾ। ਸਿਜਦਾ ਕੀਤਾ, ਸ਼ੁਕਰ ਸ਼ੁਕਰਾਨਾ ਕੀਤਾ ਮਹਾਰਾਜ ਦਾ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਟਕਾ ਰੱਖਿਆ ਕੋਲ, ਖਲੋਤਾ ਬਜ਼ੁਰਗ ਸਾਹਮਣੇ। ਮਹਾਰਾਜ ਕਹਿੰਦੇ ਦੱਸ ਕੀ ਪਾਈਏ ਬਜ਼ੁਰਗਾ ਤੇਰੀ ਝੋਲੀ ਚ? ਕਹਿੰਦਾ ਮਹਾਰਾਜ ਜੰਮਣਾ ਮਰਨਾ ਮੁਕਾ ਕੇ, 84 ਦਾ ਗੇੜਾ ਮੁਕਾ ਕੇ ਮੁਕਤ ਕਰ ਦੋ, ਆਪਣੀ ਗੁਰਸਿੱਖੀ ਦੀ ਦਾਤ ਦੇ ਦੋ, ਹੋਰ ਕੁਛ ਨਹੀਂ ਚਾਹੀਦਾ। ਸਤਿਗੁਰੂ ਨੇ ਆਖਿਆ ਕੁਛ ਹੋਰ ਮੰਗ, ਨਾਮ ਸਿਮਰਨ ਵਿੱਚ ਜੋੜ। ਗੁਰੂ ਗੁਰੂ ਜਪਾਇਆ ਕੁਝ ਦੇਰ, ਜਪਾ ਕੇ ਕਹਿੰਦੇ ਨਾਮ ਸਿਮਰਨ ਨਾਲ ਜੁੜਿਆ ਰਹੋ। ਕਹਿੰਦਾ ਮਹਾਰਾਜ ਜੰਮਣਾ ਮਰਨਾ ਮੁਕਾ ਦੋ, ਇੱਕ ਵਾਰੀ ਕਿਹਾ, ਦੋ ਵਾਰੀ। ਹੁਣ ਇਹ ਨਹੀਂ ਦੱਸਿਆ ਉਸ ਬਜ਼ੁਰਗ ਨੇ ਵੀ ਮੈਂ ਕਿੱਥੋਂ ਕਿੱਥੋਂ ਹੋ ਕੇ ਆਇਆ। ਜਦੋਂ ਤੀਜੀ ਵਾਰੀ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨਾ ਵੀ ਬਜ਼ੁਰਗਾ ਕੁਛ ਹੋਰ ਮੰਗ ਲੈ, ਕਹਿੰਦਾ ਨਹੀਂ ਮਹਾਰਾਜ ਜੰਮਣਾ ਮਰਨਾ ਕੱਟ ਕੇ ਮੁਕਤ ਕਰ, ਪ੍ਰਭੂ ਦੇ ਚਰਨਾਂ ਵਿੱਚ ਥਾਂ ਦੇ ਦਿਓ, ਤੇ ਮੇਰਾ ਦਲ ਭੰਜਣ ਗੁਰ ਸੂਰਮਾ ਛੇਵਾਂ ਪਾਤਸ਼ਾਹ ਮੀਰੀ ਪੀਰੀ ਦਾ ਦਾਤਾ ਪਤਾ ਕੀ ਬੋਲਿਆ? ਕਹਿਣ ਲੱਗੇ ਉਹ ਬਜ਼ੁਰਗਾ, ਗੁਰਸਿੱਖ ਪਿਆਰਿਆ, ਸ਼ਰਧਾਵਾਨ ਗੁਰਸਿੱਖਾ, ਕੁਛ ਹੋਰ ਮੰਗ ਲਾ, ਜੰਮਣਾ ਮਰਨਾ ਤੇ ਤੇਰਾ ਉਦੋਂ ਦਾ ਹੀ ਕੱਟ ਦਿੱਤਾ ਜਦੋਂ ਤੂੰ ਇਸ ਟਕੇ ਦੀ ਖਾਤਰ ਜਹਾਂਗੀਰ ਨਾਲ ਝਗੜਾ ਕਰਦਾ ਪਿਆ ਸੀ। ਜੰਮਣਾ ਮਰਨਾ ਤੇ ਉਦੋਂ ਦਾ ਹੀ ਮੁੱਕ ਗਿਆ ਤੇਰਾ, ਜਦੋਂ ਆ ਟਕੇ ਦੀ ਖਾਤਰ ਜਹਾਂਗੀਰ ਨਾਲ ਝਗੜਦਾ ਸਾਂ। ਕਹਿੰਦਾ ਜਾਣੀ ਜਾਣਿਆ ਦਾਤਿਆ, ਤੈਨੂੰ ਸਭ ਪਤਾ ਹੈ, ਉੱਥੋਂ ਹੋ ਕੇ ਆਇਆ ਮਹਾਰਾਜ ਭੁਲੇਖੇ ਨਾਲ ਚਲਾ ਗਿਆ ਸੀ। ਦਾਤਾ ਜੀ ਕਹਿੰਦੇ ਜਦੋਂ ਇਸ ਟਕੇ ਵਾਸਤੇ ਝਗੜਾ ਕਰਦਾ ਸਾਂ ਨਾ, ਕਿ ਸੱਚੇ ਪਾਤਸ਼ਾਹ ਦੀ ਭੇਟਾ ਤੇਰੇ ਪਿਆਰ ਦੇ ਵਿੱਚ, ਇਹ ਤੇਰਾ ਪ੍ਰੇਮ ਸੀ, ਤੇਰਾ ਪਿਆਰ ਸੀ ਜਿਹੜਾ ਤੇਰਾ ਜੰਮਣਾ ਮਰਨਾ ਮੁਕਾ ਗਿਆ। ਜਾ ਗੁਰਸਿੱਖ ਪਿਆਰਿਆ, ਨਾਮ ਸਿਮਰਨ ਦਾ ਪੱਲਾ ਨਾ ਛੱਡੀ, ਇਸ ਲੋਕ ਵਿੱਚ ਵੀ ਸੁਖੀ, ਰੱਬ ਦੀ ਦਰਗਾਹ ਵਿੱਚ ਵੀ ਤੈਨੂੰ ਥਾਂ ਮਿਲੇਗਾ। ਘਾ ਪਾਇਆ ਗੁਰੂ ਕੇ ਘੋੜਿਆਂ ਨੂੰ, ਟਕਾ ਭੇਟਾ ਰੱਖਿਆ। ਪਾਤਸ਼ਾਹ ਨੇ ਆਖਿਆ ਨਾਮ ਸਿਮਰਨ ਵਿੱਚ ਜੁੜੇ ਰਹੋ, ਜਿਹੜੇ ਨਾਮ ਸਿਮਰਨ ਵਿੱਚ ਜੁੜਦੇ ਕੁੱਲਾਂ ਦਾ ਪਾਰ ਉਤਾਰਾ ਕਰ ਲਏ। ਐਸਾ ਪਿਆਰਾ ਸਤਿਗੁਰ ਹੈ। ਭਾਈ ਗੁਰਦਾਸ ਜੀ ਵਚਨ ਕਹਿ ਰਹੇ, ਗੁਰਮੁਖ ਸੁਖ ਫਲ ਸਰ ਨਾ ਸਦੇ, ਗੁਰਮੁਖਾਂ ਦੇ ਸੁਖ ਫਲ ਦੇ ਬਰਾਬਰ ਦੁਨੀਆਂ ਦਾ ਕੋਈ ਵੀ ਕਰਮ ਜਿਹੜਾ ਨਹੀਂ ਪੁੱਜ ਸਕਦਾ। ਜਿੰਨੇ ਮਰਜ਼ੀ ਭਾਵੇਂ ਜੋਗੀ ਆ, ਦੇਵੀਆਂ ਦੇਵਤੇ ਆ, ਜਿੰਨੇ ਮਰਜ਼ੀ ਤੀਰਥਾਂ ਆਦਿਕਾਂ ਤੇ ਨਹਾਉਣ ਵਾਲੇ ਤੇ ਚੰਗਿਆਈਆਂ ਨੇਕੀਆਂ ਕਰਨ ਵਾਲੇ ਆ, ਜੋ ਮਰਜ਼ੀ ਸੰਸਾਰ ਚ ਕਰਮ ਕਾਂਡ ਕਰੀ ਜਾਓ, ਜੋ ਵਡਿਆਈ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਣ ਕੇ ਪ੍ਰਾਪਤ ਹੋਣੀ ਹੈ, ਜਿਹੜਾ ਮਾਣ ਲੋਕ ਪ੍ਰਲੋਕ ਵਿੱਚ ਗੁਰੂ ਪਾਤਸ਼ਾਹ ਨੇ ਦਿਵਾਉਣਾ ਹੈ, ਉਹ ਸੰਸਾਰ ਵਿੱਚ ਹੋਰ ਕਿਸੇ ਕਰਮ ਕਾਂਡ ਵਿੱਚੋਂ ਵੀ ਨਹੀਂ ਮਿਲ ਸਕਦਾ। ਮੇਰਾ ਸਤਿਗੁਰੂ ਸਾਰਿਆਂ ਤੋਂ ਉੱਤਮ ਤੇ ਸ਼੍ਰੋਮਣੀ ਹੈ, ਜਿਸ ਦੀ ਸ਼ਰਨ ਪੈ ਕੇ ਸਾਰੇ ਦਾ ਸਾਰਾ ਆਤਮਿਕ ਆਨੰਦ ਦੁਨੀਆਦਾਰੀ ਦਾ ਵੀ ਭਾਵੇਂ ਇਸ ਜਗਤ ਲੋਕ ਦਾ ਵੀ ਤੇ ਰੱਬ ਦੀ ਦਰਗਾਹ ਵਿੱਚ ਵੀ ਮਾਣ ਵਡਿਆਈ ਪ੍ਰਾਪਤ ਹੁੰਦੀ ਹੈ।